ਲੜੀਆਂ ਵੀ ਹੋਣ, ਫਿਰ ਉਸ ਤੋਂ ਬਾਅਦ ਰਹਿਣ ਸਹਿਣ ਵਾਸਤੇ ਹਰ ਇੱਕ ਚੀਜ਼ ਦਾ ਸੁੱਖ ਹੋਵੇ, ਇਸ ਦੇ ਬਾਵਜੂਦ ਵੀ ਉਹ ਇਨਸਾਨ ਦੁਖੀ ਹੈ ਤੇ ਕਿਹੜੀ ਚੀਜ਼ ਹੈ ਜੋ ਉਸਨੂੰ ਦੁਖੀ ਕਰ ਰਹੀ ਹੈ? ਬੜੀ ਸਵਾਲ ਅਜਿਹਾ ਸਵਾਲ ਹੈ ਜੋ ਕਿ ਇਨਸਾਨ ਦੇ ਅੰਦਰ ਆਉਂਦਾ ਹੀ ਹੈ, ਪਰ ਘੱਟ ਲੋਕਾਂ ਦੇ, ਜ਼ਿਆਦੇ ਅੰਦਰ ਨਹੀਂ ਆਉਂਦਾ। ਜੇ ਜ਼ਿਆਦੇ ਇਨਸਾਨ ਇਸ ਚੀਜ਼ ਦੇ ਉੱਪਰ ਆਪਣੀ ਸੋਚ ਨੂੰ ਦੌੜਾਉਣ ਤੇ ਜਲਦੀ ਹੀ ਪਤਾ ਲੱਗ ਜਾਵੇਗਾ ਸੁੱਖ ਨਾਹੀ ਬਹੁਤੇ ਧਨ ਖਾਟੇ, ਉਦੋਂ ਸਤਿਗੁਰਾਂ ਦਾ ਉਪਦੇਸ਼ ਇਨਸਾਨ ਦੇ ਹਿਰਦੇ ਵਿੱਚ ਵਸੇਗਾ, ਹੇ ਭਾਈ ਬਹੁਤਾ ਧਨ ਖੱਟਣ ਨਾਲ ਸੁੱਖ ਨਹੀਂ। ਪਰ ਅਸਲ ਦੇ ਵਿੱਚ ਇਸ ਚੀਜ਼ ਦਾ ਪਤਾ ਹੀ ਨਹੀਂ ਇਨਸਾਨ ਨੂੰ। ਜਦੋਂ ਇਸ ਚੀਜ਼ ਦਾ ਪਤਾ ਲੱਗਦਾ ਹੈ ਉਸ ਵਕਤ ਹੀ ਇਨਸਾਨ ਭਗਤ ਹੈ, ਉਸ ਵਕਤ ਹੀ ਉਸਦਾ ਪਿਆਰ ਆਪਣੇ ਸਤਿਗੁਰੂ ਨਾਲ ਪੈ ਸਕਦਾ ਹੈ। ਸੋ ਅਰਜ਼ ਕਰ ਰਿਹਾ ਸੀ ਕਿ ਉਸ ਸਤਿਗੁਰੂ ਨੂੰ ਧੰਨ ਕਹੀਏ ਜਿਨ੍ਹਾਂ ਨੇ ਅਜਿਹੇ ਤਪਦੇ ਸੜਦੇ ਬਲਦੇ ਸਮੇਂ ਦੇ ਵਿੱਚ ਵੀ ਸੁੱਖ ਦਿੱਤਾ ਹੈ ਸਾਨੂੰ। ਗੁਰਬਾਣੀ ਵਿੱਚ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਇੱਕ ਅਜਿਹੇ ਇਨਸਾਨ ਦਾ, ਇੱਕ ਪਾਸੇ ਤਾਂ ਉਹ ਬੜਾ ਧਨਾੜ ਹੈ, ਚੰਗਾ ਪੈਸਾ ਹੈ, ਧਨ ਦੌਲਤ ਹਨ, ਪਰ ਫਿਰ ਵੀ ਉਹ ਦੁਖੀ ਹੈ, ਔਰ ਇੱਕ ਪਾਸੇ ਇੱਕ ਅਜਿਹੇ ਇਨਸਾਨ ਦੀ ਵਿਅਥਾ ਵਿਅਕਤ ਕੀਤੀ ਸਾਹਿਬਾਂ ਨੇ। ਸਤਿਗੁਰੂ ਜੀ ਦੱਸਦੇ ਹਨ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿਨਾ ਮਿੱਤਰ ਨਾ ਇਠ ਧਨ ਰੂਪਹੀਣ ਕਿਛ ਸਾਕ ਨਾ ਸਿਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਸ ਇਨਸਾਨ ਦੀ ਹਾਲਤ ਕਿ ਉਸ ਦੇ ਕੋਲ ਰਹਿਣ ਵਾਲੀ ਝੋਂਪੜੀ ਵੀ ਟੁੱਟੀ ਹੋਈ ਹੈ, ਨਾ ਹੀ ਉਸ ਦੇ ਨੇੜੇ ਕੋਈ ਮਿੱਤਰ, ਨਾ ਧਨ, ਨਾ ਦੌਲਤ, ਬਿਲਕੁਲ ਅਜਿਹੀ ਹਾਲਤ ਕਿ ਦੁਨੀਆਂ ਦੇ ਸੁੱਖਾਂ ਤੋਂ ਵਾਂਝਾ ਹੈ। ਪਰ ਫਿਰ ਵੀ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ, ਸਾਰੀ ਸ੍ਰਿਸ਼ਟੀ ਦਾ ਉਹ ਰਾਜਾ ਹੈ। ਕਿਸੇ ਨੇ ਪੁੱਛਿਆ, ਪਾਤਸ਼ਾਹ ਕੀ ਉਸ ਇਨਸਾਨ ਦੀ ਹਾਲਤ ਨੂੰ ਵੇਖ ਕੇ ਕਿਵੇਂ ਜੀ ਗੱਲਾਂ ਕਰਦੇ ਹੋ, ਪੱਲੇ ਉਹਦੇ ਧੇਲੀ ਨਹੀਂ ਤੇ ਉਹਨੂੰ ਰਾਜਾ ਕਹਿੰਦੇ ਹੋ, ਇਹ ਨਾ ਕਰੋ। ਤੇ ਸਤਿਗੁਰੂ ਜੀ ਨੇ ਕਹਿਆ, ਇਹ ਨਹੀਂ ਗੱਲ, ਜਿਸ ਨਾਮ ਹਿਰਦੇ ਸੋਈ ਵੱਡ ਰਾਜਾ, ਰਾਜਾ ਤੇ ਹੈ ਨਾਲ ਉਹਨੂੰ ਮੁਰਾਤਬਾ ਦਿੱਤਾ, ਵੱਡਾ ਰਾਜਾ ਹੈ, ਉਹਦੇ ਵਰਗਾ ਰਾਜਾ ਹੋਰ ਹੈ ਹੀ ਕੋਈ ਨਹੀਂ। ਇਸ ਕਰਕੇ ਦੱਸਿਆ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਉਸ ਦਾ ਮਨ ਜੇ ਉਸ ਸਤਿਗੁਰੂ ਦੇ ਨਾਮ ਦੇ ਨਾਲ ਭਿੰਨੇ ਤੋਂ ਭਾਵ ਭਿੱਜਿਆ ਹੋਇਆ, ਰੰਗਿਆ ਹੋਇਆ, ਰੱਤਿਆ ਹੋਇਆ ਹੈ, ਤੇ ਅਸਲ ਵਿੱਚ ਸਾਧ ਸੰਗਤ ਜੀਓ ਉਹ ਇਨਸਾਨ ਰਾਜਿਆਂ ਦਾ ਰਾਜਾ ਹੈ। ਉਸ ਸਤਿਗੁਰੂ ਨੂੰ ਆਪਾਂ ਧੰਨ ਕਹਿਣਾ ਹੈ ਜਿਨ੍ਹਾਂ ਨੇ ਉਹ ਵਾਲਾ ਨਾਮ ਦਿੱਤਾ ਜੋ ਨਾਮ ਰਾਜੇ ਬਣਾ ਦਿੰਦਾ ਹੈ, ਜਿਹੜਾ ਨਾਮ ਇਨਸਾਨ ਦੇ ਹਿਰਦੇ ਨੂੰ ਸੁਖੀ ਕਰ ਦਿੰਦਾ ਹੈ, ਜਿਹੜਾ ਨਾਮ ਜਪਣ ਦੇ ਨਾਲ ਕਿਸੇ ਨੂੰ ਕਲੰਕ ਨਹੀਂ ਰਹਿੰਦਾ, ਜਿਹੜਾ ਨਾਮ ਜਪਣ ਦੇ ਨਾਲ ਇਨਸਾਨ ਬੈਕੁੰਠ ਨੂੰ ਚਲਾ ਜਾਂਦਾ ਹੈ, ਹੋਰ ਤੇ ਹੋਰ ਇਹ ਉਹ ਨਾਮ ਹੈ ਜਿਹਨੂੰ ਜਪ ਕੇ ਇਨਸਾਨ, ਨਾਮ ਜਪ ਕੇ ਇਨਸਾਨ ਹੀ ਨਾ ਰਿਹਾ, ਉਹ ਰਾਮ ਬਣ ਗਿਆ। ਆਓ ਸਤਿਗੁਰੂ ਨੂੰ ਧੰਨ ਕਹੀਏ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਫਿਰ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਤੇ ਦਾਤਾ ਹੋਏ ਉਸ ਨਾਮ ਦੇ, ਉਸੇ ਨਾਮ ਦਾ ਜਪ ਕਰਵਾਇਆ ਜਿਸ ਸਤਿਗੁਰੂ ਨੇ ਬੜੀ ਕਿਰਪਾ ਕੀਤੀ। ਉਸ ਗੁਰੂ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਉਸੇ ਨਾਮ ਦਾ ਜਾਪ ਜੋ ਅੱਜ ਵੀ ਕਰਵਾ ਰਹੇ ਨੇ, ਉਹੀ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਤੇ ਸੁਸ਼ੋਭਿਤ ਸਤਿਗੁਰੂ ਜੀ ਨੂੰ ਯਾਦ ਕਰੋ, ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸੋ ਇਹ ਤੇ ਹੋਈ ਗੱਲ ਗੁਰੂ ਦੀ ਧੰਨਤਾ ਦੀ, ਉਸ ਦੀ ਕਿਰਪਾ ਬਖਸ਼ਿਸ਼ ਦੀ। ਸੋ ਹੁਣ ਆਪਾਂ ਉਸ ਸਤਿਗੁਰੂ ਵੱਲ ਧਿਆਨ ਦੇਈਏ ਜਿਨ੍ਹਾਂ ਦੇ ਕੌਤਕ, ਜਿਨ੍ਹਾਂ ਦੇ ਸ਼ੁਭ ਚਰਿੱਤਰ ਨੂੰ ਰੋਜ਼ ਅਸੀਂ ਸ਼੍ਰਵਣ ਕਰਦੇ ਹਾਂ। ਕੱਲ ਆਪ ਜੀ ਸ਼੍ਰਵਣ ਕਰ ਰਹੇ ਸੀ ਕਿ ਕਿਸ ਤਰ੍ਹਾਂ ਗੋਬਿੰਦ ਪਾਤਸ਼ਾਹ ਜੀ ਨੂੰ ਇਹਨਾਂ ਦੇ ਦਾਦੀ ਜੀ ਸ਼੍ਰੀ ਮਾਤਾ ਨਾਨਕੀ ਜੀ ਔਰ ਇਹਨਾਂ ਦੇ ਮਾਤਾ ਭਾਵ ਸ਼੍ਰੀ ਮਾਤਾ ਗੁਜਰੀ ਜੀ ਵਾਰ ਵਾਰ ਇਹੀ ਬਚਨ ਕਰਦੇ ਹਨ, ਪੁੱਤਰ ਆਪਾਂ ਪੰਜਾਬ ਨਹੀਂ ਜਾਣਾ, ਕਿਉਂਕਿ ਪੰਜਾਬ ਦੇਸ਼ ਉੱਥੇ ਬਹੁਤ ਸਾਰੇ ਦੁੱਖ ਹਨ, ਤਕਲੀਫਾਂ ਹਨ, ਇਸ ਜਗ੍ਹਾ ਦੇ ਉੱਪਰ ਸੁੱਖ ਹੀ ਸੁੱਖ ਹਨ ਇਤਿਆਦਿ। ਇਹ ਸਾਰੇ ਬਚਨ ਆਪ ਜੀ ਕੱਲ ਸ਼੍ਰਵਣ ਕਰ ਚੁੱਕੇ ਸੀ। ਹੁਣ ਕਵੀ ਜੀ ਕਿਸ ਤਰ੍ਹਾਂ ਅੱਗੇ ਇਸ ਇਤਿਹਾਸ ਨੂੰ ਲਿਖਿਆ ਹੋਇਆ ਹੈ, ਵਰਣਨ ਕੀਤਾ ਹੋਇਆ ਹੈ, ਪਾਤਸ਼ਾਹ ਜੀ ਦੀ ਕਿਰਪਾ ਬਖਸ਼ੀ ਸਦਕਾ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਾਂ। ਕਰੋ ਕਿਰਪਾ।
ਬਹੁ ਬਿਰਧਾ ਸੋ ਸਮੈ ਵਿਚਾਰੇ ਜਿਸ ਮੈਂ ਪੇ ਸੰਗਰਾਮ ਅਖਾਰੇ।
ਬਹੁ ਬਿਰਧਾ ਤੋਂ ਭਾਵ ਹੈ ਸ਼੍ਰੀ ਮਾਤਾ ਨਾਨਕੀ ਜੀ, ਜਦੋਂ ਇਹਨਾਂ ਦੇ ਪੁੱਤਰੇ ਭਾਵ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਰ ਵਾਰ ਪੰਜਾਬ ਦੇਸ਼ ਜਾਣ ਦੀ ਜ਼ਿੱਦ ਲਾਉਂਦੇ ਨੇ, ਅੰਦਰ ਇੱਕੋ ਹੀ ਭਾਵ ਹੈ ਕਿ ਪੰਜਾਬ ਜਾਣਾ ਹੈ। ਸ਼੍ਰੀ ਮਾਤਾ ਨਾਨਕੀ ਜੀ ਨੂੰ ਉਹ ਦਿਨ ਯਾਦ ਆਉਂਦੇ ਹਨ ਜਦੋਂ ਕਿ ਪੰਜਾਬ ਵਿਖੇ ਬੜੇ ਹੀ ਸੰਗਰਾਮ ਹੋਏ ਸਨ।
ਸਿਮਰ ਸਿਮਰ ਪਾਛਲ ਗਤੀ ਸੋਈ।
ਪਾਛਲ ਗਤੀ ਜੋ ਪਿਛਲੀ ਹਾਲਤ ਸੀ, ਭਾਵ ਕਿਵੇਂ ਉਸ ਵਕਤ ਯੁੱਧ ਹੋਏ ਸਨ, ਉਹਨਾਂ ਨੂੰ ਯਾਦ ਕਰ ਕਰਕੇ
ਕੰਪਤਿ ਗਾਤ ਧੀਰ ਔਰ ਖੋਈ।
ਗਾਤ ਤੋਂ ਭਾਵ ਹੈ ਸਰੀਰ, ਸ਼੍ਰੀ ਮਾਤਾ ਜੀ ਦਾ ਸਰੀਰ ਕੰਬ ਜਾਂਦਾ ਹੈ ਉਸ ਬੜੇ ਹੀ ਡਰਾਉਣੇ ਸੀਨ ਨੂੰ ਯਾਦ ਕਰਕੇ, ਔਰ ਬੜੇ ਹੀ ਜੋ ਧੀਰ ਜਵਾਨ ਹਨ ਅਜਿਹੀ ਅਵਸਥਾ ਵਿੱਚ ਆ ਜਾਂਦੇ ਨੇ ਕਿ ਆਪਣੇ ਪੋਤਰੇ ਵੱਲ ਵੇਖ ਕੇ ਕਿ ਇਹ ਬੜਾ ਹੀ ਪਿਆਰਾ ਹੈ, ਬੜਾ ਮਾਸੂਮ ਹੈ, ਇਸ ਨੂੰ ਕੋਈ ਨੁਕਸਾਨ ਨਾ ਹੋਵੇ, ਇਸ ਚੀਜ਼ ਨੂੰ ਯਾਦ ਕਰਕੇ ਉਹਨਾਂ ਦੇ ਅੰਦਰ ਧੀਰਜ ਨਹੀਂ ਰਹਿੰਦਾ।
ਪੁੱਤਰ ਸਾਥ ਬ੍ਰਤੰਤ ਬਖਾਨਾ।
ਆਪਣੇ ਪੋਤਰੇ ਨੂੰ ਕਹਿੰਦੇ ਹਨ
ਪਯੋ ਖੇਦ ਤਿਸ ਦੇਸ਼ ਮਹਾਨਾ।
ਬੇਟਾ ਉਸ ਦੇਸ਼ ਦੇ ਵਿੱਚ ਬੜੇ ਹੀ ਦੁੱਖ ਸਹਿਣੇ ਪਏ ਸਨ।
ਜਬ ਸੋ ਸਮੇ ਮੋਹਿ ਚਿਤ ਆਵੈ।
ਔਰ ਪੁੱਤਰ ਜਦੋਂ ਉਹ ਵਾਲਾ ਸਮਾਂ ਮੈਨੂੰ ਯਾਦ ਆਉਂਦਾ ਹੈ
ਤਬ ਮਮ ਮਨ ਕੋ ਸੁਖ ਨਹਿ ਪਾਵੈ।
ਤੇ ਬੇਟਾ ਬੇਸ਼ੱਕ ਇਸ ਸ਼੍ਰੀ ਪਟਨਾ ਨਗਰ ਸਾਹਿਬ ਵਿੱਚ ਬੜੇ ਪਰਮੇਸ਼ਵਰ ਦੇ ਦਿੱਤੇ ਸੁਖ ਨੇ, ਪਰ ਜਦੋਂ ਮੈਨੂੰ ਉਹ ਸਮਾਂ ਯਾਦ ਆਉਂਦਾ ਹੈ ਕਿਵੇਂ ਦੁੱਖ ਸਹਿਣੇ ਪਏ, ਤੇ ਸੱਚ ਦੱਸਾਂ ਪੁੱਤਰ ਇਹ ਵਾਲੇ ਸੁੱਖ ਵੀ ਮੈਨੂੰ ਸੁੱਖ ਨਹੀਂ ਦਿੰਦੇ, ਭਾਵ ਉਸ ਦੁੱਖਾਂ ਨੂੰ ਯਾਦ ਕਰਕੇ ਇਹ ਵਾਲੇ ਸੁੱਖ ਵੀ ਵਿਸਰ ਜਾਂਦੇ ਹਨ।
ਜਬ ਤੇ ਹੋ ਇਸ ਜਨਮ ਤੁਮਾਰਾ।
ਪਰ ਉਸ ਵਿਧਾਤੇ ਦੀ ਕਿਰਪਾ ਸਦਕਾ, ਸਤਿਗੁਰੂ ਹਰਗੋਬਿੰਦ ਪਾਤਸ਼ਾਹ ਦੇ ਵਰ ਸਦਕਾ, ਜਦੋਂ ਆਪ ਦਾ ਜਨਮ ਹੋਇਆ ਹੈ, ਪ੍ਰਕਾਸ਼ ਹੋਇਆ ਹੈ,
ਸਭ ਸੁਖ ਸੋ ਸ਼ੁਭ ਸਮੇ ਗੁਜ਼ਾਰਾ।
ਬੜੇ ਹੀ ਸੁੱਖਾਂ ਦੇ ਨਾਲ ਸਾਰਾ ਸਮਾਂ ਬਤੀਤ ਕਰ ਰਹੇ ਹਾਂ।
ਸਭ ਪੂਰਬ ਕੀ ਸੰਗਤ ਸੇਵਤ।
ਔਰ ਨਾਲ ਹੀ ਸ਼੍ਰੀ ਮਾਤਾ ਨਾਨਕੀ ਜੀ ਕਹਿੰਦੇ ਹਨ ਬੇਟਾ ਇਹ ਸਾਰੀ ਜੋ ਪੂਰਬ ਦੀ ਸੰਗਤ ਹੈ, ਸ਼੍ਰੀ ਪਟਨਾ ਸਾਹਿਬ ਦੀ ਸੰਗਤ ਤੇਰੀ ਸੇਵਾ ਕਰਦੀ ਹੈ।
ਮਨ ਬਾਛਤ ਤਿਨ ਕੋ ਤੁਮ ਦੇਵਤ।
ਔਰ ਤੁਸੀਂ ਇਹਨਾਂ ਨੂੰ ਮਨੋ ਇੱਛਤ ਫਲ ਦਿੰਦੇ ਹੋ।
ਸਭ ਮਸੰਦ ਆਪਣੇ ਅਨੁਸਾਰੀ।
ਔਰ ਸਾਰੇ ਮਸੰਦ ਵੀ ਤੁਹਾਡੇ ਅਨੁਸਾਰ ਹਨ।
ਸੇਵਕ ਭੇਜਤ ਕਾਰ ਤੁਮਾਰੀ।
ਅਜਿਹੇ ਹਨ ਕਿ ਜਿਹੜੇ ਵੀ ਸੇਵਕ ਤੁਹਾਡੇ ਨਾਮ ਦੇ ਉੱਪਰ ਭਾਵ ਗੁਰੂ ਘਰ ਦੇ ਨਾਮ ਦਾ ਜੋ ਦਸਵੰਧ ਕੱਢਦੇ ਨੇ, ਜੋ ਸੇਵਾ ਭਾਵ ਹੈ, ਉਹ ਸਾਰੀ ਸੇਵਾ ਇਹ ਮਸੰਦ ਹੀ ਤਾਂ ਲੈ ਕੇ ਆਉਂਦੇ ਹਨ।
ਨਹੀਂ ਗਮਨ ਕੀ ਬੁੱਧੀ ਕਰੀ ਹੈ।
ਬੁੱਧੀ ਤੋਂ ਭਾਵ ਇੱਥੇ ਲਵੋ ਸੋਚ ਵਿਚਾਰ। ਇਸ ਕਰਕੇ ਬੇਟਾ ਇਸ ਜਗ੍ਹਾ ਤੋਂ ਜਾਣ ਦੀ ਸੋਚ ਆਪਣੇ ਅੰਦਰ ਕਦੀ ਵੀ ਨਾ ਰੱਖੋ।
ਸੁਖ ਸਮੇਤ ਪੂਰੀ ਬਾਸ ਵਿਚਰੀਐ।
ਕਿਉਂ ਨਾ ਆਪਾਂ ਸੁਖ ਦੇ ਨਾਲ ਹੀ ਇੱਥੇ ਰਹੀਏ, ਭਾਵ ਸੁਖ ਦੇ ਨਾਲ ਹੀ ਬੇਟਾ ਇੱਥੇ ਰਹਿਣਾ ਕਰੋ।
ਪਿਤਾ ਮਾਤ ਤੇ ਸੁਣ ਪੁਨ ਕਹਿਓ।
ਜਦੋਂ ਪਿਤਾ ਮਾਤ ਤੋਂ ਭਾਵ ਪਿਤਾ ਦੇ ਮਾਤਾ ਭਾਵ ਸ਼੍ਰੀ ਮਾਤਾ ਨਾਨਕੀ ਜੀ ਜੋ ਸਾਹਿਬਜ਼ਾਦਿਆਂ ਦੇ ਦਾਦੀ ਮਾਤਾ ਲੱਗਦੇ ਹਨ, ਸਾਹਿਬਜ਼ਾਦਿਆਂ ਨੇ ਜਦੋਂ ਆਪਣੇ ਦਾਦੀ ਮਾਤਾ ਜੀ ਦੇ ਕੋਲੋਂ ਅਜਿਹੇ ਬਚਨ ਸ਼੍ਰਵਣ ਕੀਤੇ,
ਸਭ ਸੁਖ ਬਾਸ ਇਹਾਂ ਤੁਮ ਲਹਿਓ,
ਜਿਸ ਦੇ ਵਿੱਚ ਸੀ ਕਿ ਸ਼੍ਰੀ ਮਾਤਾ ਜੀ ਬਚਨ ਕਰ ਰਹੇ ਸੀ, ਬੇਟਾ ਬੜੇ ਹੀ ਸੁੱਖਾਂ ਦੇ ਨਾਲ ਇੱਥੇ ਤੁਸੀਂ ਵਸ ਰਹੇ ਹੋ,
ਸੰਗਤ ਕੋ ਬਿਗਾੜ ਇਸ ਥਾਨ।
ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਜੀ ਆਪਣੇ ਮਾਤਾ ਜੀ ਨੂੰ ਕਹਿੰਦੇ ਹਨ, ਮਾਤਾ ਜੀ ਜਿਸ ਅਸਥਾਨ ਦੇ ਉੱਤੇ ਤੁਸੀਂ ਬੜੇ ਸੁੱਖ ਕਹਿੰਦੇ ਹੋ ਹੈ ਨੇ, ਜਿਹੜੀ ਜਗ੍ਹਾ ਦੇ ਉੱਤੇ ਬੜੇ ਸੁੱਖ ਨੇ, ਪਰ ਮਾਤਾ ਜੀਓ ਅਸਲ ਵਿੱਚ ਇਸ ਸੰਗਤ ਦੇ ਵਿੱਚ ਫਰਕ ਪੈ ਗਿਆ ਹੈ, ਥੋੜਾ ਵਿਗਾੜ ਆ ਗਿਆ ਹੈ,
ਸੁਧਰ ਹੈ ਹਮਲੀਨ ਸਜਾਨ।
ਔਰ ਇਸ ਤਰ੍ਹਾਂ ਦਸਮੇਸ਼ ਪਿਤਾ ਕਹਿੰਦੇ ਹਨ, ਮਾਤਾ ਜੀਓ ਮੈਂ ਜਾਣ ਲਿਆ ਹੈ, ਮੈਂ ਸਮਝ ਲਿਆ ਹੈ, ਇਹਨਾਂ ਨੂੰ ਹੁਣ ਉਸ ਤਰ੍ਹਾਂ ਦੀ ਸੋਝੀ ਨਹੀਂ।
ਬਿਰਲੇ ਲਖੀਅਤ ਹੈ ਸਿੱਖ ਪ੍ਰੇਮੀ,
ਕਿਉਂਕਿ ਸਤਿਗੁਰੂ ਪਾਤਸ਼ਾਹ ਜਾਣੀ ਜਾਣ ਹੁੰਦੇ ਹਨ, ਹਰ ਇੱਕ ਦੇ ਹਿਰਦੇ ਦੀ ਭਾਵਨਾ ਨੂੰ ਉਹ ਚੰਗੀ ਤਰ੍ਹਾਂ ਭਲੀ ਭਾਂਤ ਜਾਣ ਲੈਂਦੇ ਨੇ। ਇਹ ਭਾਵਨਾ ਦਾ ਹੀ ਫਰਕ ਹੈ ਕਿ ਕਈ ਅਜਿਹੇ ਸਿੱਖ ਕੋਲ ਬੈਠੇ ਵੀ ਦੂਰ ਨੇ, ਔਰ ਕਈ ਅਜਿਹੇ ਸਿੱਖ ਦੂਰ ਬੈਠੇ ਵੀ ਨੇੜੇ ਨੇ, ਭਾਵਨਾ ਦਾ ਫਰਕ ਹੈ। ਭਾਵਨਾ ਹੀ ਹੈ ਜਿਹੜੀ ਕਿ ਵੱਡੇ ਤੋਂ ਵੱਡੇ ਅਪਰਾਧੀ ਨੂੰ ਗੁਰੂ ਦੇ ਚਰਨਾਂ ਵਿੱਚ ਇੱਕ ਖਿੰਡ ਦੇ ਵਿੱਚ ਬਖਸ਼ਵਾ ਦਿੰਦੀ ਹੈ। ਇੱਕ ਬੁਰੀ ਭਾਵਨਾ ਦਾ ਹੀ ਫਰਕ ਹੈ ਕਿ ਗੁਰੂ ਕੇ ਚਰਨਾਂ ਦੇ ਵਿੱਚ ਸੇਵਾ ਕਰਨ ਵਾਲਾ ਇਨਸਾਨ ਵੀ ਭਾਈ ਕੀਰਤੀਏ ਦੇ ਪਿਤਾ ਵਾਂਗੂ ਟੇਢੀ ਜੂਨ ਵਿੱਚ ਚਲਾ ਜਾਂਦਾ ਹੈ। ਭਾਵਨਾ ਦਾ ਖੇਡ ਹੈ ਸਾਰਾ। ਗੁਰ ਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾ ਮਿਲੇ ਜਾ ਮਨ ਰਹੇ ਹਦੂਰ। ਸਾਹਿਬ ਪਾਤਸ਼ਾਹ ਭਾਵਨਾ ਦੀ ਇੱਕ ਹੋਰ ਝਲਕ ਦਿੰਦੇ ਨੇ, ਕਹਿੰਦੇ ਨੇ ਹੇ ਜੀਵ ਇਹ ਨਾ ਸੋਚ ਦਮੀ ਕਿ ਗੁਰੂ ਪਾਤਸ਼ਾਹ ਦੇ ਕੋਲ ਬੈਠ ਗਿਆ ਜਾਂ ਮੈਂ ਚਰਨ ਫੜ ਲਏ ਨੇ ਤੇ ਮੇਰਾ ਹੀ ਹੈ, ਜੇ ਮੈਂ ਬਾਣਾ ਪਾ ਲਿਆ ਤੇ ਗੁਰੂ ਹੁਣ ਮੇਰਾ ਹੀ ਹੈ, ਪੱਕੀ ਸਟੰਪ ਲੱਗ ਗਈ ਹੈ, ਗੁਰੂ ਮੇਰਾ ਹੀ ਹੈ। ਇਹ ਨੀ ਗੱਲ, ਅਸਲ ਵਿੱਚ ਜੇ ਤੇਰੇ ਅੰਦਰ ਭਾਵਨਾ ਨਹੀਂ, ਸ਼ੁੱਧ ਭਾਵ ਨਹੀਂ, ਤੇ ਯਾਦ ਰੱਖਣਾ ਗੁਰੂ ਕਦੇ ਵੀ ਤੇਰਾ ਨਹੀਂ ਸੀ, ਔਰ ਤੂੰ ਤੇ ਹੋ ਹੀ ਨਹੀਂ ਸਕਦਾ ਗੁਰੂ ਦਾ। ਜੇ ਇਸ ਦੇ ਨੇੜੇ ਪਹੁੰਚਣਾ ਹੈ, ਇਸ ਦੀ ਨੇੜਤਾ ਲੈਣੀ ਹੈ, ਇਸ ਦਾ ਪਿਆਰ ਲੈਣਾ ਹੈ, ਤੇ ਗੁਰ ਸਭਾ ਏਵ ਨਾ ਪਾਈਏ, ਇਵੇਂ ਨਹੀਂ ਮਿਲਦਾ, ਬੜੀ ਦੂਰ ਪੈਂਡੇ ਨੇ ਇਹ ਵਾਲੇ, ਇਹਦਾ ਰਸਤਾ ਬੜੀ ਦੂਰ ਦਾ ਹੈ, ਇਹ ਮੰਜ਼ਿਲ ਬਹੁਤੀ ਉੱਚੀ ਹੈ, ਤੇ ਕਿਵੇਂ ਮਿਲੇਗਾ ਜੀ ਇਹ ਵੀ ਦੱਸ ਦਿਓ। ਤੇ ਫਿਰ ਉੱਥੇ ਕਹਿੰਦੇ ਹਨ, ਨਾਨਕ ਸਤਿਗੁਰ ਤਾ ਮਿਲੇ ਜਾ ਮਨ ਰਹੇ ਹਦੂਰ, ਉਹ ਤੇਰਾ ਮਨ ਤੇਰਾ ਸ਼ੁੱਧ ਭਾਵ ਹੋਵੇ, ਤੇਰਾ ਮਨ ਤੇਰੇ ਗੁਰੂ ਕੇ ਚਰਨਾਂ ਵਿੱਚ ਨਿਵਾਸ ਕਰੇ, ਤੇ ਇਸ ਤਰ੍ਹਾਂ ਗੁਰੂ ਮਿਲ ਸਕਦਾ ਹੈ। ਅਰਜ਼ ਕਰਨ ਤੋਂ ਭਾਵ ਇੱਕ ਭਾਵਨਾ ਹੀ ਹੈ, ਇਨਸਾਨ ਨੂੰ ਦੇਵਤਾ ਬਣਾ ਦਿੰਦੀ ਹੈ, ਸਾਰੇ ਸਲਾਮਾਂ ਕਰਦੇ ਨੇ, ਆਹ ਹਾ ਸੰਤ ਆ ਗਏ, ਸਾਧੂ ਆ ਗਏ, ਸਾਧ ਪੁਰਖ ਜੇ ਸਾਧ ਕਰਮ ਜੇ ਪੁਰਖ ਕਮਾਵੇ ਤੇ ਕੀ ਹੋਏਗਾ, ਨਾਮ ਦੇਵਤਾ ਜਗਤ ਕਹਾਵੇ। ਦਸਵੇਂ ਪਾਤਸ਼ਾਹ ਜੀ ਬੜਾ ਵਧੀਆ ਜ਼ਿਕਰ ਕਰਦੇ ਨੇ ਕਿ ਹੇ ਇਨਸਾਨ, ਜਦੋਂ ਤੂੰ ਸਾਧੂਆਂ ਵਾਲੇ ਕਰਮ ਕਰੇਗਾ ਸਾਰੇ ਤੈਨੂੰ ਦੇਵਤਾ ਕਹਿਣਗੇ, ਤੇਰੀ ਪੂਜਾ ਹੋਵੇਗੀ, ਤੇ ਜੇ ਕੁਕ੍ਰਿਤ ਕਰਮ ਜੇ ਜਗ ਮਹਿ ਕਰਹੀ ਨਾਮ ਅਸੁਰ ਤਿਨ ਕੋ ਤਬ ਪਰਹੀ, ਤੇ ਜੇ ਤੂੰ ਕੁਕ੍ਰਿਤ, ਕ੍ਰਿਤ ਹੁੰਦੇ ਕਰਮ, ਜਦੋਂ ਕੋ ਲੱਗ ਗਿਆ ਤੇ ਉਹਦਾ ਮਤਲਬ ਹੈ ਬੁਰਾ ਕਰਮ, ਜਦੋਂ ਸੋ ਕ੍ਰਿਤ ਲੱਗ ਗਿਆ ਇਹਦਾ ਮਤਲਬ ਹੈ ਸ੍ਰੇਸ਼ਟ ਕਰਮ, ਤੇ ਜੇ ਤੂੰ ਕਰਮ ਹੀ ਬੁਰੇ ਕਰੇ ਤੇ ਤੈਨੂੰ ਕਿੰਨੇ ਸੰਤ ਕਹਿਣਾ ਹੈ, ਕੌਣ ਤੈਨੂੰ ਦੇਵਤਾ ਕਹੇਗਾ। ਭਾਵ ਇਹ ਤੇਰੀ ਭਾਵਨਾ ਹੈ, ਜੈਸੀ ਭਾਵਨਾ ਲੈ ਕੇ ਤੂੰ ਗੁਰੂ ਕੋਲ ਆਵੇਂਗਾ, ਜੈਸਾ ਕਰਮ ਭਾਵਨਾ ਨਾਲ ਕਰੇਗਾ, ਫਲ ਸੱਜਣਾ ਉਵੇਂ ਜਿਹਾ ਹੀ ਮਿਲੇਗਾ। ਇਸ ਕਰਕੇ ਸਤਿਗੁਰੂ ਨੂੰ ਸਤਿਗੁਰੂ ਕਹਿਆ ਹੀ ਇਸ ਕਰਕੇ ਜਾਂਦਾ ਹੈ, ਉਹ ਸਾਡੇ ਭਾਵ ਨੂੰ ਜਾਣਦਾ ਹੈ, ਪਹਿਚਾਣਦਾ ਹੈ। ਇਨਸਾਨ ਘਰੋਂ ਤੁਰਨ ਲੱਗਿਆ, ਕਿੰਨੇ ਵੀ ਪਾਪ ਕੀਤੇ ਹੋਣ, ਘਰੋਂ ਤੁਰਨ ਲੱਗਿਆ ਸੋਚ ਲਵੇ ਮੈਂ ਬਖਸ਼ਾਉਣਾ ਹੈ ਆਪਣੇ ਆਪ ਨੂੰ, ਭਾਵਨਾ ਸਿੱਧੀ ਹੋ ਗਈ। ਤੇ ਸਾਧੂ ਐਵੇਂ ਨਹੀਂ ਸੀ ਕਹਿੰਦੇ, ਘਰੋਂ ਤੁਰਨ ਲੱਗਿਆ ਜਦੋਂ ਤੂੰ ਸੋਚ ਲਿਆ ਗੁਰੂ ਨੇ ਬਖਸ਼ ਲਿਆ ਤੈਨੂੰ, ਲੋੜ ਨਹੀਂ ਹੁਣ ਬਹੁਤਾ ਕੁਛ ਕਰਨ ਦੀ, ਅੰਦਰ ਤੇਰੇ ਭਾਵਨਾ ਹੋਵੇ। ਹੁਣ ਅਜਾਮਲ ਵਰਗੇ ਅਜਿਹੇ ਪਾਪੀ ਉਹਨਾਂ ਨੂੰ ਕਿਵੇਂ ਪ੍ਰਭੂ ਬਖਸ਼ ਸਕਦਾ, ਕਿਉਂਕਿ ਬੇਸ਼ੱਕ ਪਿਛਲਾ ਜਨਮ ਜੈਸਾ ਵੀ ਹੈ ਪਰ ਇੱਕ ਅਜਿਹਾ ਸਮਾਂ ਆਇਆ ਜਦੋਂ ਕਿ ਸਰੀਰ ਸਮਾਪਤ ਹੋਣ ਲੱਗਿਆ ਹੈ, ਤੁਰੰਤ ਉਸ ਪ੍ਰਭੂ ਦੀ ਕਿਰਪਾ ਹੋਈ, ਮਨ ਦੇ ਭਾਵ ਬਦਲ ਗਏ। ਭਾਵ ਬਦਲਣ ਦੇ ਨਾਲ ਅਜਿਹੀ ਕਿਰਪਾ ਹੋਈ, ਪ੍ਰਭੂ ਦੇ ਦੁਆਰੇ ਪਹੁੰਚ ਗਿਆ। ਭਾਵ ਬਦਲਣਾ ਕੁਛ ਅਜਿਹਾ ਹੈ ਮਾਨੋ ਕਿ ਜਦੋਂ ਇਨਸਾਨ ਦੇ ਅੰਦਰ ਪਾਪ ਅਪਰਾਧ ਹੋਣ ਤੇ ਉਸ ਦਾ ਮਨ ਭਾਰਾ ਹੁੰਦਾ, ਅਜਿਹਾ ਭਾਰਾ ਕਿ ਜਿਹਦੇ ਵਾਸਤੇ ਲਿਖਿਆ ਹੈ ਕਿ ਭਾਰੇ ਟਹਿਤੇ ਟਹਿ ਭਰੇ ਹੋਲੇ ਨਿਕਸੇ ਪਾਰ। ਜਿਵੇਂ ਪਾਣੀ ਨੂੰ ਗਰਮ ਕੀਤਾ ਜਾਵੇ, ਪਾਣੀ ਨੂੰ ਜਦੋਂ ਅੱਗ ਦੇ ਉੱਪਰ ਰੱਖਦੇ ਹਾਂ, ਇੱਕ ਅਜਿਹਾ ਸਮਾਂ ਆਏਗਾ ਜਦੋਂ ਪੂਰਾ 100 ਡਿਗਰੀ ਦੇ ਉੱਪਰ ਆਏਗਾ, 100 ਡਿਗਰੀ ਤੇ ਆ ਕੇ ਉਬਾਲੇ ਮਾਰੇਗਾ ਪਾਣੀ ਤੇ ਉਹਦੇ ਵਿੱਚੋਂ ਭਾਫ਼ ਉੱਡ ਕੇ ਉੱਪਰ ਆਕਾਸ਼ ਨੂੰ ਤੁਰ ਜਾਂਦੀ ਹੈ। ਪਹਿਲਾਂ ਕਿਉਂ ਨਾ ਉਹ ਪਾਣੀ ਉੱਡ ਕੇ ਉੱਪਰ ਗਿਆ? ਕਿਉਂਕਿ ਪਹਿਲਾਂ ਉਸ ਨੂੰ ਗਰਮ ਨਹੀਂ ਕੀਤਾ ਗਿਆ। ਬਰਫ਼ ਦੇ ਇੱਕ ਵੱਡੇ ਸਾਰੇ ਪੀਸ ਨੂੰ ਰੱਖ ਦੇਈਏ, ਹੁਣ ਉਹਨੂੰ ਕਹੀਏ ਉੱਡ ਬਈ, ਬਰਫ਼ ਨਹੀਂ ਉੱਡੇਗੀ। ਬਰਫ਼ ਪਿਘਲ ਕੇ ਇੱਕ ਪਾਣੀ ਦਾ ਰੂਪ ਬਣ ਜਾਏਗੀ, ਜਦੋਂ ਵੀ ਉੱਡੇਗਾ ਗਰਮ ਪਾਣੀ ਉੱਡੇਗਾ, ਪਰ ਉਸ ਨੂੰ 100 ਡਿਗਰੀ ਦਾ ਸਾਹਮਣਾ ਕਰਨਾ ਪਏਗਾ। ਇਸੇ ਤਰ੍ਹਾਂ ਸਿੱਖ ਦੀ ਹਾਲਤ ਹੈ, ਉਸ ਦੇ ਅੰਦਰ ਵੀ 100 ਡਿਗਰੀ ਪੂਰੀ ਭਾਵਨਾ, ਸ਼ੁੱਧ ਪਿਆਰ ਹੋਵੇ, ਸ਼ੁੱਧ ਪਿਆਰ ਹੋਵੇ ਸਤਿਗੁਰੂ ਸਦਕਾ, ਤੇ ਫਿਰ ਕੀ ਹੋਏਗਾ? ਉਹਨਾਂ ਵਾਸਤੇ ਲਿਖਿਆ ਹੈ ਹੌਲੇ ਨਿਕਸੇ ਪਾਰ, ਉਹ ਹੌਲੇ ਆਪਣੇ ਗੁਰੂ ਨੂੰ ਮਨ ਚ ਵਸਾ ਕੇ ਫਿਰ ਉਸ ਦੇ ਦਰਵਾਜ਼ੇ ਦੀ ਦਹਲੀਜ਼ ਨੂੰ ਲੰਘ ਕੇ ਉਸ ਨੂੰ ਮਿਲਦੇ ਨੇ। ਜਦੋਂ ਤੱਕ ਇਨਸਾਨ ਦੇ ਅੰਦਰ ਹਉਮੈ ਹੈ, ਹੰਕਾਰ ਹੈ, ਖੁਦੀ ਹੈ, ਤਕੱਬਰ ਹੈ, ਇਹਦਾ ਮਤਲਬ ਉਹਦਾ ਮਨ ਤਾਂ ਪਹਿਲਾਂ ਹੀ ਭਾਰਾ ਹੋਇਆ ਪਿਆ ਹੈ। ਇਸ ਭਾਰੇਪਣ ਦੇ ਅੰਦਰ ਉਸ ਹੌਲੇ ਸਤਿਗੁਰੂ ਨੂੰ, ਪ੍ਰੇਮੀ ਸਤਿਗੁਰੂ ਨੂੰ ਕਿਵੇਂ ਵਸਾ ਸਕਦਾ? ਪਰ ਗੁਰੂ ਐਸਾ ਹੈ, ਉਹ ਸਾਰਿਆਂ ਦੇ ਭਾਵ ਨੂੰ ਸਮਝਦਾ ਹੈ। ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸ੍ਰੀ ਮਾਤਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀਓ, ਮੈਂ ਇਹਨਾਂ ਸੰਗਤ ਦੇ ਭਾਵ ਨੂੰ ਜਾਣ ਲਿਆ ਹੈ।
ਨਾਹਿਤ ਸਕਲ ਸੰਗਤਾਂ ਨੇਮੀ,
ਕਿਉਂਕਿ ਇਹਨਾਂ ਦਾ ਹਾਲ ਅਜਿਹਾ ਹੈ। ਇੱਥੇ ਸਤਿਗੁਰੂ ਜੀ ਦੋ ਤਰ੍ਹਾਂ ਦੇ ਸਿੱਖਾਂ ਬਾਰੇ ਦੱਸਦੇ ਹਨ। ਉਹਨਾਂ ਨੂੰ ਆਪਸ ਵਿੱਚ ਕੰਪੇਅਰ ਕਰਕੇ ਦੱਸਦੇ ਨੇ ਕਿ ਇੱਕ ਹੈ ਪ੍ਰੇਮੀ ਔਰ ਇੱਕ ਹੈ ਨੇਮੀ। ਕਿ ਮਾਤਾ ਜੀਓ, ਇੱਥੇ ਜੋ ਸਿੱਖ ਹਨ ਉਹਨਾਂ ਦੀ ਹਾਲਤ ਹੈ, ਕਿਤੇ ਕੋਈ ਪ੍ਰੇਮੀ ਲੱਭਦਾ ਹੈ? ਨਹੀਂ ਤੇ ਸਾਰੇ ਨੇਮੀ ਹੀ ਨੇਮੀ ਹਨ।
ਸੇ ਜਗਤ ਕੀ ਰੀਤ ਮਝਾਰੀ,
ਇਹ ਉਹ ਲੋਕ ਨੇ ਜੋ ਕਿ ਜਗਤ ਦੀ ਰੀਤ ਦੇ ਵਿੱਚ ਫਸੇ ਹੋਏ ਹਨ।
ਨਾਮ ਤਰੀਕੀ ਕੇ ਅਧਿਕਾਰੀ,
ਔਰ ਇਹ ਕੈਸੇ ਹਨ ਨਾਮ ਤਰੀਕੀ ਕੇ ਅਧਿਕਾਰੀ? ਧਿਆਨ ਦੇਣਾ ਥੋੜਾ ਜਿਹਾ। ਪਹਿਲੀ ਗੱਲ ਕੀਤੀ ਹੈ ਸਤਿਗੁਰੂ ਜੀ ਨੇ ਕਿ ਪ੍ਰੇਮੀ ਘੱਟ ਨੇ, ਨੇਮੀ ਵੱਧ ਨੇ। ਹੁਣ ਪ੍ਰੇਮੀ ਔਰ ਨੇਮੀ ਕੌਣ ਹੈ? ਫਿਰ ਉਸ ਤੋਂ ਬਾਅਦ ਗੱਲ ਕੀਤੀ ਨਾਮ ਧਰੀਕੀ, ਸਿਰਫ ਨਾਮ ਧਰੋਣ ਵਾਲੇ ਮੈਂ ਸਿੱਖਾਂ, ਮੈਂ ਸੰਤਾਂ, ਮੈਂ ਸਾਧੂਆਂ, ਕਹਿਣਾ ਬੜਾ ਹੀ ਸੁੱਖ ਹੈ ਜਿੰਨਾ ਵਰਜੀ ਮੇਰੇ ਵਰਗਾ ਕਹਿ ਲਵੇ। ਪਰ ਗੱਲ ਤੇ ਉਦੋਂ ਬਣੇਗੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕੋਈ ਦੂਜਾ ਵੇਖ ਕੇ ਕਵੇ ਇਹ ਤੇ ਉਹਦੇ ਵਰਗਾ ਲੱਗਦਾ ਜੈਸਾ ਇਹਦਾ ਸਤਿਗੁਰੂ ਹੈ, ਇਹਦੇ ਉਹ ਵੈਸੇ ਹੀ ਕਰਮ ਨੇ, ਵੈਸਾ ਹੀ ਸੁਭਾਅ ਹੈ। ਸੋ ਪਹਿਲੀ ਗੱਲ ਕੀਤੀ ਇੱਕ ਪ੍ਰੇਮੀ ਦੀ, ਪ੍ਰੇਮੀ ਕੈਸਾ ਹੈ? ਪ੍ਰੇਮੀ ਹੋ ਸਕਦਾ ਕਿਤੇ ਧੰਨੇ ਵਰਗਾ, ਕਿਤੇ ਨਾਮਦੇਵ ਵਰਗਾ, ਬੜੇ ਅਜਿਹੇ ਗੁਰੂ ਕੇ ਸਿੱਖ ਪ੍ਰੇਮੀ ਉਹਨਾਂ ਵਰਗਾ ਹੋ ਸਕਦਾ ਹੈ। ਪਰ ਜਦੋਂ ਪ੍ਰੇਮ ਦੀ ਗੱਲ ਕੀਤੀ ਜਾਵੇ, ਪ੍ਰੇਮ ਦੇ ਵਿੱਚ ਆ ਕੇ ਕੋਈ ਵੀ ਨੇਮ ਨਾ ਹੀ ਪ੍ਰੇਮੀ ਦਾ ਰਹਿੰਦਾ ਹੈ ਔਰ ਨਾ ਹੀ ਗੁਰੂ ਦਾ ਨੇਮ। ਜਿਵੇਂ ਅਸੀਂ ਕਈ ਵਾਰ ਅਜਿਹੇ ਇਤਿਹਾਸ ਸ੍ਰਵਣ ਕੀਤੇ ਹਨ ਜਿਨ੍ਹਾਂ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜਦੋਂ ਭੀਲਣੀ ਦੇ ਕੋਲ ਜਾਂਦੇ ਨੇ, ਹੁਣ ਭੀਲਣੀ ਕੈਸੀ ਸੀ? ਉਸ ਦੇ ਅੰਦਰ ਅਜਿਹਾ ਪ੍ਰੇਮ ਸੀ, ਅਮਲੀ ਜੀਵੈ ਅਮਲ ਖਾਏ ਤਿਉ ਹਰ ਜਨ ਜੀਵੈ ਹਰ ਧਿਆਏ। ਜਿਵੇਂ ਅਮਲੀ ਇਨਸਾਨ ਨੂੰ ਅਸੀਂ ਵੇਖ ਲਈਏ, ਅਮਲ ਦਾ ਨਸ਼ਾ ਅਜਿਹਾ ਉਸ ਦੇ ਉੱਤੇ ਆ ਜਾਏਗਾ, ਜਦੋਂ ਉਹਨੇ ਅਮਲ ਖਾਧਾ ਹੋਵੇ ਕੋਈ ਦੁਨੀਆਂ ਦੀ ਸੋਝੀ ਨਹੀਂ, ਕੀ ਚੰਗਾ ਕੀ ਮਾੜਾ ਉਸ ਨੂੰ ਕਿਤੇ ਵੇਖਣਾ, ਆਪਣੀ ਹੀ ਮੌਜ ਦੇ ਵਿੱਚ ਜੋ ਅੰਦਰ ਆਉਂਦਾ ਬੋਲੀ ਜਾਏਗਾ, ਜਿੱਧਰ ਤੁਰ ਪਿਆ ਤੁਰੀ ਜਾਏਗਾ, ਹੱਸਣ ਲੱਗ ਪਿਆ ਹੱਸੀ ਜਾਏਗਾ, ਰੋਣ ਲੱਗ ਪਿਆ ਰੋਣ ਲੱਗ ਪਏਗਾ। ਇਸੇ ਤਰ੍ਹਾਂ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਕਿਹਾ ਵੇ ਸਿੱਖਾ, ਕਿਤੇ ਤੂੰ ਅਮਲ ਚੱਖਿਆ ਹੀ ਆਪਣੇ ਸਤਿਗੁਰੂ ਦੇ ਨਾਮ ਦਾ? ਜੇ ਕਿਤੇ ਚੱਖਿਆ ਹੋਵੇ ਉਹ ਭਿਲਣੀ ਦੀ ਮੱਤ ਵੱਲ ਵੇਖੋ। ਇੱਕ ਪਾਸੇ ਭਗਵਾਨ ਸ਼੍ਰੀ ਰਾਮ ਚੰਦਰ ਨੂੰ ਮਰਿਆਦਾ ਪੁਰਸ਼ੋਤਮ ਕਹਿੰਦੇ ਨੇ, ਮਰਿਆਦਾ ਪੁਰਸ਼ ਉੱਤਮ, ਜਿਹੜਾ ਕਿ ਮਰਿਆਦਾ ਵਾਲੇ ਇਨਸਾਨਾਂ ਦੇ ਵਿੱਚੋਂ ਉੱਤਮ ਪੁਰਸ਼ ਹੈ, ਉਹ ਪ੍ਰਭੂ ਹੋ ਸਕਦਾ ਹੈ। ਔਰ ਭਿਦਣੀ ਦੀ ਮਤ ਵੇਖੋ, ਦੁਨੀਆਂ ਦੇ ਲੋਕ ਇੱਕ ਮੇਰੇ ਵਰਗਾ ਇਨਸਾਨ ਹੋ ਸਕਦਾ ਹੈ ਉਦੋਂ ਵੀ ਕਵੇ ਕਿ ਭਿਲਣੀ ਤੈਨੂੰ ਭੋਰਾ ਨਹੀਂ ਪਤਾ, ਉਹ ਇਹ ਮਰਿਆਦਾ ਪੁਰਸ਼ੋਤਮ ਹੈ, ਮਰਿਆਦਾ ਵਿੱਚ ਹੈ, ਜੂਠੇ ਬੇਰ ਖਵਾਉਂਦੀ ਹੈ। ਪਰ ਨਹੀਂ, ਅੰਦਰ ਪ੍ਰੇਮ ਹੀ ਇੰਨਾ ਸੀ, ਉੱਥੇ ਕਿੱਥੇ ਯਾਦ ਰਹੇਗੀ ਇਹ ਮੇਰਾ ਮੁੱਖ ਹੈ ਕਿ ਉਹਦਾ ਮੁੱਖ ਹੈ, ਉੱਥੇ ਯਾਦ ਨਹੀਂ ਰਹਿੰਦੀ। ਔਰ ਵੱਡੀ ਗੱਲ ਹੈ, ਪ੍ਰੇਮੀ ਹੋਏਗਾ ਹੀ ਉਦੋਂ ਇਨਸਾਨ ਜਦੋਂ ਯਾਦ ਨਾ ਰਹੇ। ਜੇ ਅਜਿਹੇ ਫਕੀਰਾਂ ਦਾ ਜ਼ਿਕਰ ਆਉਂਦਾ, ਜਦੋਂ ਮਸਤੀ ਵਿੱਚ ਆਉਣਾ, ਅਜਿਹੇ ਮਸਤੀ ਦੇ ਆਲਮ ਵਿੱਚ ਆਉਣਾ, ਫਿਰ ਉੱਚੀ ਉੱਚੀ ਕਹਿਣਾ, ਲੋਕੋ ਮੈਂ ਖੁਦਾ, ਮੈਂ ਖੁਦਾ। ਨਾਲ ਦੇ ਚੇਲਿਆਂ ਨੇ ਕਿਹਾ, ਫਕੀਰ ਜੀ ਬੜਾ ਕੁਫਰ ਤੋਲਦੇ ਹੋ। ਕੀ ਹੋਇਆ, ਕਾਹਦਾ ਕੁਫਰ? ਜਦੋਂ ਇੱਕ ਅਜਿਹਾ ਸਮਾਂ ਆਉਂਦਾ, ਅਸੀਂ ਆਪਣੇ ਕੰਨਾਂ ਨਾਲ ਸੁਣਿਆ, ਤੁਸੀਂ ਕਹਿੰਦੇ ਹੋ ਮੈਂ ਖੁਦਾ, ਅਹੰ ਬ੍ਰਹਮ, ਮੈਂ ਹੀ ਬ੍ਰਹਮਾ। ਫਕੀਰ ਕਹਿਣ ਲੱਗੇ, ਇੱਦਾਂ ਹੀ ਗੱਲ? ਹਾਂਜੀ, ਇਸ ਤਰ੍ਹਾਂ ਹੀ ਹੈ। ਜੇ ਫਕੀਰ ਨੇ ਕਿਹਾ, ਹੁਣ ਜੇ ਮੈਂ ਬੋਲਾਂ ਤੇ ਇਸ ਦੀ ਸਜ਼ਾ ਕੀ ਹੈ? ਫਕੀਰ ਜੀ, ਸਜ਼ਾ ਬੜੀ ਕਰੜੀ ਹੈ, ਦੱਸੋ ਤੇ ਸਹੀ। ਸਜ਼ਾ ਇਹ ਹੈ ਕਿ ਉਸ ਇਨਸਾਨ ਨੂੰ ਕਤਲ ਕਰ ਦਿੱਤਾ ਜਾਵੇ, ਇਸਲਾਮ ਕਹਿੰਦਾ, ਜੋ ਆਪਣੇ ਆਪ ਨੂੰ ਖੁਦਾ ਹੋਣ ਦਾ ਦਾਵਾ ਕਾਇਮ ਕਰੇ। ਕਰ ਦਿਓ, ਕਤਲ ਕਰ ਦਿਓ। ਉਹ ਸਮਾਂ ਆਇਆ, ਫਕੀਰ ਮਸਤੀ ਵਿੱਚ ਆਇਆ ਤੇ ਤਲਵਾਰ ਚੱਲ ਪਈ। ਤਲਵਾਰ ਜਦੋਂ ਹੀ ਇੱਥੋਂ ਨਿਕਲੀ ਤੇ ਕੀ ਫਕੀਰ ਖਤਮ ਹੋ ਗਿਆ ਸੀ? ਕੀ ਫਕੀਰ ਦੀ ਗਰਦਨ ਧੜ ਤੋਂ ਅਲੱਗ ਹੋ ਗਈ ਸੀ? ਨਹੀਂ, ਉਹ ਕੱਟਿਆ ਨਹੀਂ ਗਿਆ, ਕਿਉਂਕਿ ਉਸ ਵਕਤ ਉਹ ਫਕੀਰ ਨਹੀਂ ਸੀ, ਉੱਥੇ ਖੁਦਾ ਹੀ ਸੀ। ਫਕੀਰ ਮਸਤੀ ਤੋਂ ਉਪਰਾਮ ਹੋਏ ਤੇ ਵੇਖਿਆ, ਜਿਹੜੇ ਜਿਤਨੇ ਵੀ ਚੇਲੇ ਸੀ, ਸਾਰਿਆਂ ਦੇ ਮੂੰਹ ਅੱਡੇ ਹੋਏ, ਕਿਸੇ ਨੂੰ ਸੋਝੀ ਨਾ। ਕਹਿ ਸਕਦੇ ਹੋ ਕਿ ਉਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਪੱਥਰ ਦੀ ਮੂਰਤੀਆਂ ਬਣ ਗਈਆਂ। ਫਕੀਰ ਕਹਿਣ ਲੱਗੀ, ਕੀ ਹੋਇਆ, ਇਤਨੇ ਜ਼ਿਆਦਾ ਚੰਭਾਜਨਕ ਕਿਉਂ ਹੋ ਗਏ, ਹੈਰਾਨੀਜਨਕ ਕਿਉਂ? ਉਹ ਕਹਿੰਦੇ, ਫਕੀਰ ਜੀ, ਅੱਜ ਤੇ ਅਜਿਹਾ ਦ੍ਰਿਸ਼ਟਾਂਤ ਵੇਖਿਆ, ਅਜਿਹਾ ਕੌਤਕ ਵੇਖਿਆ ਜੋ ਸੋਚ ਸਮਝ ਤੋਂ ਪਰੇ ਹੈ। ਫਕੀਰ ਕਹਿੰਦੇ, ਹੋਇਆ ਕੀ? ਮੈਂ ਬੋਲਿਆ ਸੀ ਖੁਦਾ ਜੀ, ਬੋਲਿਆ ਸੀ, ਤਲਵਾਰ ਚਲਾਈ ਸੀ, ਚਲਾਈ ਸੀ, ਫਿਰ ਕੱਟਿਆ ਨਹੀਂ ਗਿਆ। ਉਹ ਕਹਿਣਾ ਪਿਆ, ਫਕੀਰ ਜੀ, ਤੁਸੀਂ ਨਹੀਂ ਸੀ, ਉਹ ਖੁਦਾ ਹੀ ਸੀ। ਸੱਚ ਗੱਲ ਹੈ, ਕਿਉਂਕਿ ਪ੍ਰੇਮ ਹੀ ਐਸਾ ਹੈ, ਜੇ ਪ੍ਰੇਮ ਵਿੱਚ ਵੀ ਆ ਕੇ ਯਾਦ ਰਹਿ ਜਾਵੇ ਫਿਰ ਗੱਲ ਨਹੀਂ ਬਣਦੀ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਧ ਸੰਗਤ ਨੂੰ ਦਰਸ਼ਨ ਦੇ ਰਹੇ ਨੇ, ਉਸ ਵਕਤ ਕਵੀ ਸੰਤੋਖ ਸਿੰਘ ਜੀ ਇਸ ਇਤਿਹਾਸ ਨੂੰ ਵਰਣਨ ਕਰਦੇ ਹੋਏ ਦੱਸਦੇ ਨੇ, ਜੇ ਨਾ ਵਿਸਰਦਾ ਹੋਵਾਂ ਤੇ ਉਸ ਵਕਤ ਚੌਥੇ ਪਾਤਸ਼ਾਹ ਜੀ ਜੋ ਜੇਠਾ ਜੀ ਦੇ ਰੂਪ ਵਿੱਚ ਸਨ, ਕੀ ਹੋਇਆ, ਇੱਕ ਅੰਬ ਖਰੀਦਿਆ, ਬੜਾ ਹੀ ਉਸ ਵਕਤ ਮੌਸਮ ਸੀ, ਅੰਬ ਬੜੇ ਵਧੀਆ। ਮਨ ਵਿੱਚ ਆਈ, ਇਹ ਮੇਰੇ ਸਤਿਗੁਰੂ ਜੀ ਦੇ ਛਕਣ ਵਾਲੇ ਨੇ। ਜਦੋਂ ਤੁਰਦੇ ਹਨ, ਅੰਬ ਮੌਸਮ ਸੀ ਗਰਮੀ ਵਾਲਾ ਤੇ ਜ਼ਾਹਿਰ ਗੱਲ ਹੈ ਖਰਾਬ ਵੀ ਹੋਣਗੇ, ਪਰ ਜਦੋਂ ਵੇਖਿਆ ਇਹ ਤੇ ਖਰਾਬ ਹੋ ਜਾਣੇ ਨੇ। ਪ੍ਰੇਮ ਦੀ ਅਵਸਥਾ ਕੀ ਹੈ ਸਾਧ ਸੰਗਤ ਜੀ, ਉਹ ਕਿੱਥੇ ਯਾਦ ਰਹਿ ਜੇ ਮੇਰਾ ਮੁੱਖ ਹੈ ਕਿ ਗੁਰੂ ਦਾ? ਉਸ ਵਕਤ ਹੀ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ, ਉਸ ਅੰਬ ਨੂੰ ਧੋ ਸਵਾਰ ਕੇ ਛਕਣ ਤੋਂ ਪਹਿਲਾਂ ਕਿਹਾ, ਸਤਿਗੁਰੂ ਜੀ ਭੋਗ ਲਾਓ, ਤੇ ਛਕ ਆਪ ਜਾਂਦੇ ਨੇ। ਇਹ ਕੀ ਹੈ? ਇਹ ਪ੍ਰੇਮ ਦਾ ਕਨੈਕਸ਼ਨ ਹੈ ਜਿਹੜਾ ਬੜਾ ਹੀ ਗੂੜਾ ਹੈ, ਬੜਾ ਹੀ ਗੁੜੱਤਮ ਨਾਲ ਜੁੜਿਆ ਹੋਇਆ ਆਪਣੇ ਸਤਿਗੁਰੂ ਦੇ ਨਾਲ, ਤੇ ਉਹ ਸਤਿਗੁਰੂ ਜੀ ਨੇ ਭੋਗ ਲਾਇਆ ਵੀ ਸੀ। ਸੋ ਅਰਜ਼ ਕਰਾਂ, ਪ੍ਰੇਮ ਤੇ ਚੀਜ਼ ਹੀ ਇਹ ਹੈ, ਜਦੋਂ ਭਿਲਣੀ ਚੁੱਕਦੀ ਹੈ ਬੇਰ, ਪ੍ਰਭੂ ਇਹ ਤੇ ਖੱਟਾ ਹੈ, ਉਹ ਮਾਰਿਆ ਚੁੱਕ ਕੇ, ਦੂਸਰਾ ਚੁੱਕਿਆ, ਭਗਵਾਨ ਇਹ ਤੁਹਾਡੇ ਛਕਣ ਵਾਲੇ, ਕਿਰਪਾ ਕਰੋ ਛਕੋ। ਔਰ ਜਿਤਨੇ ਉੱਥੇ ਬ੍ਰਾਹਮਣ ਪੰਡਿਤ ਵਿਦਿਆ ਦੇ ਪੜ੍ਹੇ ਹੋਏ ਸਿਆਣੇ ਸੀ, ਪੱਕਾ ਉਹਨਾਂ ਦੇ ਅੰਦਰ ਇਹ ਗੱਲ ਆਉਂਦੀ ਸੀ, ਦੱਸ ਕੀ ਕਮਲੀ, ਇਹਨੂੰ ਪਤਾ ਹੀ ਨਹੀਂ। ਪਰ ਯਾਦ ਰੱਖਣਾ, ਪ੍ਰੇਮ ਇੱਕ ਅਜਿਹੀ ਘਾਟੀ ਹੈ, ਇੱਕ ਅਜਿਹੀ ਅਵਸਥਾ ਹੈ ਜਿੱਥੇ ਚੜ੍ਹਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਭਾਈ ਗੁਰਦਾਸ ਜੀ ਤੇ ਇਤਨਾ ਕੁ ਕਹਿ ਕੇ ਪਿੱਛੇ ਹਟ ਗਏ ਕਿ ਸਿੱਲ ਅਲੂਣੀ ਚੱਟੀ ਹੈ, ਇਹਦਾ ਤੇ ਇਹ ਹਾਲ ਹੈ ਕਿ ਅਲੂਣੀ ਸਿੱਲ ਨੂੰ ਚੱਟਣਾ, ਜਿਹਦੇ ਵਿੱਚੋਂ ਕੋਈ ਸਵਾਦ ਨਹੀਂ, ਕੋਈ ਰਸ ਨਹੀਂ ਹੈ, ਤੇ ਗੱਲ ਬੜੀ ਹੀ ਔਖੀ ਔਰ ਬੜੀ ਹੀ ਅਜਿਹੀ ਕਿ ਮੰਨਣ ਤੋਂ ਪਰੇ ਹੈ। ਪਰ ਜਿਹੜੇ ਪ੍ਰੇਮੀ ਹੋਏ ਉਹ ਮੀਰਾਂ ਵਰਗੇ ਹੀ ਹੋ ਸਕਦੇ ਨੇ। ਕਦੋਂ ਪ੍ਰਭੂ ਕ੍ਰਿਸ਼ਨ ਮਹਾਰਾਜ ਹੋਏ, ਪਰ ਮੀਰਾ ਕਮਲੀ ਹੋਈ, ਉਸ ਪ੍ਰਭੂ ਦੇ ਅੱਗੇ ਨ੍ਰਿਤ ਕਰਦੀ ਹੈ। ਤੇ ਕਵੀ ਅਜਿਹਾ ਵੀ ਦੱਸਦੇ ਨੇ ਕਹਾਣੀਕਾਰ ਕਿ ਉਸ ਪ੍ਰਭੂ ਨੂੰ ਇਸ ਮੀਰਾਂ ਦੇ ਸਾਹਮਣੇ ਪ੍ਰਗਟ ਹੋਣਾ ਪੈਂਦਾ ਸੀ। ਹੋਣਾ ਪਏਗਾ। ਜੇ ਭਾਈ ਰਾਜ ਸਿੰਘ ਦੂਰ ਬੈਠੇ ਹੋਏ ਜੰਗਲਾਂ ਦੇ ਵਿੱਚ ਅੰਦਰੋਂ ਪੁਕਾਰ ਹੋਈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ ਹੈ, ਆਪਣੇ ਦਾਸ ਨੂੰ ਭੇਜਿਆ ਹੈ, ਹਜ਼ੂਰ ਸਾਹਿਬ ਕੰਮ ਤੇਰਾ ਹੈ, ਕਰਾਉਣਾ ਵੀ ਸਤਿਗੁਰੂ ਤੁਸੀਂ ਹੈ, ਪਰ ਜੇ ਇਸ ਵਕਤ ਇਹ ਸ਼ੇਰ ਹੀ ਮੈਨੂੰ ਖਾ ਗਿਆ ਫਿਰ ਕੀ ਹੋਏਗਾ। ਅੰਦਰ ਪਿਆਰ ਸੀ ਜਦੋਂ ਕੂਕ ਉਸ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚੀ। ਗਏ ਸੀ ਕਿ ਨਹੀਂ ਸਤਿਗੁਰੂ? ਬਿਲਕੁਲ ਗਏ ਸੀ, ਕਿਉਂਕਿ ਅੰਦਰ ਪ੍ਰੇਮ ਦਾ ਕਨੈਕਸ਼ਨ ਹੀ ਅਜਿਹਾ ਸੀ ਜੋ ਟੁੱਟ ਨਹੀਂ ਸਕਦਾ। ਇਹ ਅਜਿਹੇ ਪ੍ਰੇਮ ਦੇ ਸੰਬੰਧ ਨੇ, ਜਦੋਂ ਪ੍ਰੇਮੀ ਹੋਏਗਾ, ਪ੍ਰੇਮੀ ਅਜਿਹਾ ਕੁਛ ਕਰ ਸਕਦਾ ਹੈ ਜੋ ਕਿ ਨੇਮੀ ਨਹੀਂ ਕਰ ਸਕਦਾ। ਸਤਿਗੁਰੂ ਦਸਵੇਂ ਪਾਤਸ਼ਾਹ ਇਸ ਕਰਕੇ ਕਹਿ ਰਹੇ ਹਨ, ਮਾਤਾ ਜੀ ਪ੍ਰੇਮੀ ਸਿੱਖ ਵਿਰਲੇ ਨੇ ਪਰ ਨੇਮੀ ਜ਼ਿਆਦਾ ਨੇ। ਹੁਣ ਨੇਮੀ ਕਿਹੜਾ ਹੋਇਆ? ਨੇਮੀ ਵਾਸਤੇ ਇਹ ਹੈ ਕਿ ਮੈਂ ਇਹ ਕੰਮ ਕਰ ਲਵਾਂ, ਮੈਂ ਇਸ ਤਰ੍ਹਾਂ ਕਰ ਲਵਾਂ, ਇਤਨੇ ਪਾਠ ਕਰ ਲਵਾਂ, ਇਤਨੇ ਜਾਪ ਕਰ ਲਵਾਂ। ਔਰ ਯਾਦ ਰੱਖਣਾ, ਜਿੱਥੇ ਮੈਂ ਜਾਪ ਪਾਠ ਮਰਿਆਦਾ ਦੀ ਗੱਲ ਕਰ ਰਹੇ ਹਾਂ, ਮੈਂ ਇਹਨਾਂ ਨੂੰ ਤਰਕਦਾ ਨਹੀਂ, ਇਹਨਾਂ ਨੂੰ ਬੁਰਾ ਨਹੀਂ ਕਹਿੰਦਾ ਪਿਆ। ਇਸ ਤਰ੍ਹਾਂ ਜ਼ਰੂਰ ਹੈ ਕਿ ਇੱਕ ਰਸਤਾ ਉਸ ਸਾਹਿਬ ਦੇ ਦਰ ਤੇ ਪਹੁੰਚਣ ਵਾਲਾ ਬਹੁਤੇ ਵਧੀਆ ਤਰੀਕੇ ਵਾਲਾ ਹੋਏਗਾ, ਪਰ ਦੂਸਰਾ ਬਹੁਤਾ ਜ਼ਿਆਦਾ ਤੇਜ਼ ਹੈ। ਪ੍ਰੇਮ ਜਿਹੜਾ ਹੈ ਉਹ ਨੇਮ ਦੇ ਉੱਤੋਂ ਦੀ ਹੋ ਕੇ ਬਹੁਤ ਤੇਜ਼ੀ ਨਾਲ ਨਿਕਲ ਜਾਇਆ ਕਰਦਾ ਹੈ। ਉਹ ਆਪ ਜੀ ਨੇ ਸਾਖੀ ਵਿੱਚ ਵੀ ਸ਼੍ਰਵਣ ਕੀਤਾ। ਇੱਕ ਕਰਮਾ ਬਾਈ ਬਾਰੇ ਬੜਾ ਵਧੀਆ ਜ਼ਿਕਰ ਕਰਦੇ ਨੇ ਕਿ ਉਹਨਾਂ ਨੇ ਅੰਮ੍ਰਿਤ ਵੇਲੇ ਉੱਠਣਾ, ਔਰ ਉਸ ਵਕਤ ਮਨ ਵਿੱਚ ਪ੍ਰੇਮ ਐਸਾ ਹੈ, ਗੱਲ ਪ੍ਰੇਮ ਦੀ ਹੈ ਕਿ ਪ੍ਰਭੂ ਵਾਸਤੇ ਖਿਚੜੀ ਬਣਾਵਾਂ। ਖਿਚੜੀ ਬਣਾਉਣੀ ਹਰ ਰੋਜ਼, ਔਰ ਹਾਲਤ ਕੈਸੀ? ਨਾ ਹੀ ਸਵੇਰੇ ਇਸ਼ਨਾਨ ਕਰਨਾ, ਨਾ ਹੀ ਭਜਨ ਬੰਦਗੀ ਵਾਲੇ ਪਾਸੇ, ਪਰ ਅੰਦਰ ਪ੍ਰੇਮ ਇਤਨਾ ਕੁ ਹੋਣਾ ਕਿ ਪ੍ਰਭੂ ਵਾਸਤੇ ਮੈਂ ਖਿਚੜੀ ਬਣਾਉਣੀ ਹੈ। ਔਰ ਭਗਵਾਨ ਨੇ ਉਸ ਵਕਤ ਕਹਿੰਦੇ ਨੇ ਇਸ ਦੇ ਘਰ ਆ ਕੇ ਭੋਗ ਲਾਉਣਾ, ਛਕਣਾ। ਸਮਾਂ ਬੀਤਦਾ ਗਿਆ, ਬੀਤਦਾ ਗਿਆ। ਇੱਕ ਵਾਰ ਕੀ ਹੋਇਆ, ਕੋਈ ਬੜੇ ਹੀ ਵਧੀਆ ਪੰਡਿਤ ਜੀ ਇਸ ਦੇ ਘਰ ਵਾਲੇ ਆ ਜਾਂਦੇ ਨੇ। ਇਸ ਨੂੰ ਉਹਨਾਂ ਨੇ ਵੇਖਿਆ ਵੀ ਇਸ ਦੀ ਚਰਚਾ ਬੜੀ ਸੁਣੀ ਹੈ, ਪ੍ਰਭੂ ਇਸ ਦੇ ਘਰ ਭੋਗ ਲਾਉਣ ਆਉਂਦੇ ਨੇ, ਛਕਦੇ ਨੇ, ਵੇਖਾਂ ਤੇ ਸਹੀ ਐਸਾ ਇਹਦੇ ਕੋਲ ਕਿਹੜਾ ਕਰਮ ਧਰਮ ਹੈ ਜਿਹੜਾ ਸਾਡੇ ਕੋਲ ਨਹੀਂ। ਕਿਉਂਕਿ ਇਨਸਾਨ ਦੀ ਫਿਤਰਤ ਹੈ, ਹਰ ਇੱਕ ਚੀਜ਼ ਨੂੰ ਉਹ ਆਪਣੇ ਦਿਮਾਗ ਦੀ ਤੱਕੜੀ ਦੇ ਵਿੱਚ ਪਾ ਕੇ ਤੋਲਦਾ ਹੈ। ਪਰ ਯਾਦ ਰੱਖਣਾ, ਪ੍ਰੇਮ ਵੀ ਤੋਲਣ ਵਾਲੀ ਵਸਤੂ ਹੈ, ਸ਼ਰਧਾ ਵੀ ਤੋਲਣ ਵਾਲੀ ਵਸਤੂ ਹੈ। ਜੇ ਪ੍ਰੇਮ ਔਰ ਸ਼ਰਧਾ ਤੋਲਣ ਵਾਲੀ ਵਸਤੂ ਹੁੰਦੀ ਤੇ ਉਸ ਤੋਂ ਪਹਿਲਾਂ ਰੱਬ ਵੀ ਤੋਲਣ ਵਾਲੀ ਚੀਜ਼ ਹੁੰਦੀ। ਉਹ ਪੱਕਾ ਕਿਸੇ ਅਮੀਰ ਨੇ ਇੱਕ ਪੱਲੜੇ ਵਿੱਚ ਧਰ ਕੇ, ਨਾਲ ਮੋਹਰਾਂ ਧਰ ਕੇ ਖਰੀਦ ਕੇ ਲੈ ਜਾਣਾ ਸੀ ਤੇ ਵੇਖਦੀ ਰਹਿੰਦੀ ਦੁਨੀਆ ਰੱਬ ਕਿੱਥੇ ਗਿਆ। ਪਰ ਜੇ ਸੱਚ ਨਹੀਂ ਤੋਲਣ ਵਾਲਾ ਤੇ ਉਹ ਰੱਬ ਵੀ ਕਿਸੇ ਤੱਕੜੀ ਚ ਨਹੀਂ ਤੁਲਦਾ, ਉਹ ਪ੍ਰੇਮ ਦੇ ਵਾਸੇ ਹੈ। ਜਦੋਂ ਇਹਨਾਂ ਨੇ ਆ ਕੇ ਵੇਖਿਆ ਇਹ ਕੈਸੀ ਹੈ, ਬੌਰੀ ਦੀ ਮਤ ਕੈਸੀ ਹੈ, ਨਾ ਇਸ਼ਨਾਨ, ਨਾ ਕਰਮ, ਨਾ ਧਰਮ। ਸੋ ਪ੍ਰਭੂ ਆਏ, ਉਹਨਾਂ ਨੇ ਛਕਿਆ, ਤੁਰ ਗਏ। ਪਰ ਇੱਥੇ ਇਹਨਾਂ ਨੇ ਉਪਦੇਸ਼ ਦੇਣ ਦੀ ਗਲਤੀ ਕਰ ਦਿੱਤੀ, ਕਹਿਆ ਇਹ ਕਰਮਾ ਬਾਈ ਕੈਸਾ ਦਿਮਾਗ ਹੈ ਤੇਰਾ, ਤੈਨੂੰ ਨਹੀਂ ਪਤਾ ਪ੍ਰਭੂ ਨੂੰ ਭੋਗ ਲਾਉਣ ਤੋਂ ਪਹਿਲਾਂ ਸੁੱਚ ਦਾ ਧਿਆਨ ਰੱਖੀ ਦੇ, ਮਰਿਆਦਾ ਦਾ ਧਿਆਨ ਰੱਖੀ ਦੇ। ਬੜਾ ਕੁਛ ਲੰਬਾ ਚੌੜਾ ਲੈਕਚਰ ਦਿੱਤਾ, ਸਮਝ ਗਈ। ਪਰ ਰੋਈ ਬਹੁਤ ਰੱਜ ਕੇ, ਇਤਨਾ ਕੁ ਵਿਆਕਲ ਹੋਈ ਕਿ ਹਾਏ ਮੇਰੇ ਕਰਮ, ਮੈਂ ਉਸ ਪ੍ਰਭੂ ਨੂੰ ਇਸ ਤਰ੍ਹਾਂ ਹੀ ਖਵਾਉਂਦੀ ਰਹੀ। ਬੜਾ ਦੁੱਖ ਹੋਇਆ। ਅਗਲੇ ਦਿਨ ਕੀ ਹੋਇਆ, ਇਹ ਸਵੇਰੇ ਉੱਠਦੀ ਹੈ, ਇਸ਼ਨਾਨ ਕੀਤਾ, ਮਰਿਆਦਾ ਦੇ ਨਾਲ ਪ੍ਰਸ਼ਾਦਾ ਬਣਾਇਆ। ਜਦੋਂ ਪ੍ਰਭੂ ਆਏ, ਪ੍ਰਭੂ ਨੇ ਛਕਿਆ ਤੇ ਕਹਿਣ ਲੱਗੇ, ਕਰਮਾ ਬਾਈ ਉਹ ਆਨੰਦ ਨਹੀਂ, ਉਹ ਆਨੰਦ ਨਹੀਂ ਆਇਆ। ਜਦੋਂ ਇਹ ਗੱਲ ਹੋਈ ਤੇ ਕਰਮਾ ਬਾਈ ਫੁੱਟ ਫੁੱਟ ਕੇ ਰੋਣ ਲੱਗੀ, ਕਹਿਣ ਲੱਗੀ, ਪ੍ਰਭੂ ਮੈਂ ਕਰਾਂ ਤੇ ਕੀ ਕਰਾਂ, ਮੇਰੇ ਕੋਲੋਂ ਪਹਿਲਾਂ ਹੀ ਗਲਤੀ ਇਤਨੀ ਹੋ ਗਈ ਹੈ ਜੋ ਮੈਂ ਇਹ ਕੰਮ ਕਰ ਬੈਠੀ। ਅਖੀਰ ਭਗਵਾਨ ਨੇ ਜਾ ਕੇ ਉਸ ਇਨਸਾਨ ਨੂੰ ਜਾ ਕੇ ਇਹ ਕਹਿਆ, ਉਹ ਭਲੇ ਮਾਨਸਾ, ਠੀਕ ਹੈ ਕਰਮ ਧਰਮ ਬੜੀ ਵੱਡੀ ਚੀਜ਼ ਨੇ, ਬਹੁਤ ਹੀ ਉੱਚੀ ਚੀਜ਼ ਨੇ, ਪਰ ਜੇ ਇਹ ਕਰਮ ਧਰਮ ਪ੍ਰੇਮ ਤੋਂ ਵਿਹੂਣੇ ਹੋਣਗੇ ਤੇ ਕੀ ਫਾਇਦਾ ਹੈ। ਕਹਿ ਲਵੋ ਇੱਕ ਇਨਸਾਨ ਬੜੇ ਹੀ ਵਧੀਆ ਢੰਗ ਦੇ ਨਾਲ ਸਬਜ਼ੀ ਭਾਜਾ ਬਣਾ ਲਵੇ, ਬੜਾ ਵਧੀਆ ਬਣਾਇਆ ਹੋਵੇ, ਘਿਓ ਵੀ ਪਾਇਆ ਹੋਵੇ, ਤੜਕੇ ਚੰਗੇ ਲੱਗੇ ਹੋਣ ਤੇ ਵਿੱਚ ਉਹਦੇ ਲੂਣ ਮਿਰਚੀ ਨਾ ਹੋਵੇ ਤੇ ਕੀ ਹੋਏਗਾ। ਉਹਦੀ ਹਾਲਤ ਹੈ ਕਿ ਕਰਮ ਧਰਮ ਬੜੇ ਵਧੀਆ ਕਰ ਲੈਣੇ ਪਰ ਅੰਦਰ ਪ੍ਰੇਮ ਹੀ ਨਾ ਹੋਵੇ ਤੇ ਕੀ ਪ੍ਰਭੂ ਖੁਸ਼ ਹੋਣਗੇ। ਉਸ ਵਕਤ ਪ੍ਰਭੂ ਨੇ ਜਾ ਕੇ ਜਦੋਂ ਉਸ ਨੂੰ ਸਮਝਾਇਆ ਕਿ ਕੀ ਮਤ ਦੇ ਕੇ ਆਇਆ ਉਸ ਨੂੰ, ਉਹਦੇ ਅੰਦਰੋਂ ਤੇ ਪ੍ਰੇਮ ਵੀ ਜਾਂਦਾ ਰਿਹਾ, ਪ੍ਰੇਮ ਵੀ ਖੰਭ ਲਾ ਕੇ ਉੱਡ ਗਿਆ। ਉਸ ਨੇ ਆ ਕੇ ਸਮਝਾਇਆ, ਮਾਤਾ ਮੇਰੇ ਕੋਲੋਂ ਗਲਤੀ ਹੋ ਗਈ, ਤੂੰ ਜਿਵੇਂ ਤੇਰਾ ਪ੍ਰਭੂ ਖੁਸ਼ ਹੁੰਦਾ ਉਵੇਂ ਹੀ ਕਰ। ਫਿਰ ਉਸੇ ਤਰੀਕੇ ਨਾਲ ਉਸਨੇ ਕੀਤਾ ਤੇ ਭਗਵਾਨ ਖੁਸ਼ ਹੋਏ। ਇੱਥੇ ਮੈਂ ਅਰਜ਼ ਕਰਦਾ ਚੱਲਾਂ ਇੱਕ ਕਿ ਇਹਦਾ ਮਤਲਬ ਇਹ ਨਹੀਂ ਜੋ ਕਰਮ ਧਰਮ ਸੋਧ ਮਰਿਆਦਾ ਉਹ ਨਿੰਦਨੀ ਹੈ, ਉਹ ਬੁਰੀ ਹੈ, ਇਹ ਨਹੀਂ ਗੱਲ। ਅਸਲ ਵਿੱਚ ਜੇ ਕਰਮ ਧਰਮ ਇਨਸਾਨ ਕਰੇਗਾ, ਗਿਆਨੈ ਕਾਰਨ ਕਰਮ ਅਭਿਆਸ ਗਿਆਨ ਭਇਆ ਤਹ ਕਰਮਹਨਾਸ, ਜੋ ਉੱਪਰ ਦੀ ਸਟੇਜ ਹੈ ਉਹ ਬਹੁਤ ਦੂਰ ਦੀ ਹੈ। ਪਹਿਲਾਂ ਕਰਮ ਕਰਨਾ ਪਏਗਾ, ਅੰਮ੍ਰਿਤ ਵੇਲੇ ਉੱਠਣਾ ਪਏਗਾ, ਇਸ਼ਨਾਨ ਕਰਨਾ ਪਏਗਾ, ਫਿਰ ਹੀ ਜਾ ਕੇ ਕਰਦੇ ਕਰਦੇ ਜਦੋਂ ਅੰਦਰ ਪ੍ਰੇਮ ਆ ਗਿਆ ਤੇ ਕਬੀਰ ਜੀ ਜਿਵੇਂ ਕਹਿੰਦੇ ਨੇ, ਕਬੀਰ ਪ੍ਰੀਤ ਇੱਕ ਸੌਂਕੀਏ ਆਨ ਦੁਬਦਾ ਜਾਏ, ਭਾਵੈ ਲੰਬੇ ਕੇਸ ਕਰ ਭਾਵੈ ਘਰਰ ਮੁੰਡਾਏ, ਉਹ ਬਾਅਦ ਦੀ ਅਵਸਥਾ ਹੈ। ਪਹਿਲਾਂ ਤੇਰੇ ਅੰਦਰ ਪ੍ਰੇਮ ਐਸਾ ਹੋਣਾ ਚਾਹੀਦਾ ਹੈ ਕਿ ਜੋ ਹੈ ਮੇਰਾ ਸਤਿਗੁਰੂ ਹੈ, ਮੇਰਾ ਪਰਮੇਸ਼ਵਰ ਹੈ, ਜੋ ਇਹ ਕਰ ਸਕਦਾ ਉਹ ਕੋਈ ਨਹੀਂ ਕਰ ਸਕਦਾ। ਜਦੋਂ ਐਸੀ ਅਵਸਥਾ ਬਣ ਗਈ ਫਿਰ ਪ੍ਰਭੂ ਇਹ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ। ਪਰ ਜਦੋਂ ਤੱਕ ਇਹ ਅਵਸਥਾ ਨਹੀਂ, ਉਸ ਤੋਂ ਪਹਿਲਾਂ ਕਰਮ ਵੀ ਕਰਨੇ ਪੈਣਗੇ। ਸੋ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਥੇ ਜ਼ਿਕਰ ਕਰਦੇ ਹਨ, ਮਾਤਾ ਜੀਓ ਪ੍ਰੇਮੀ ਵਿਰਲੇ ਹਨ ਪਰ ਕਰਮ ਧਰਮ ਦੇ ਵਿੱਚ ਬਹੁਤ ਸਾਰੇ ਲੋਕ ਸੰਲਗਨ ਹਨ।
ਪ੍ਰੇਮੀ ਨੇਮੀ ਸਭ ਮਮ ਸ਼ਰਨਾ।
ਪਰ ਅਖੀਰ ਵਿੱਚ ਗੁਰੂ ਸਤਿਗੁਰੂ ਪਾਤਸ਼ਾਹ ਜੀ ਬਚਨ ਕੀਤਾ, ਮਾਤਾ ਜੀਓ ਚਲੋ ਕੋਈ ਨੀ, ਕੁਛ ਪ੍ਰੇਮੀ ਨੇ ਕੁਛ ਨੇਮੀ ਨੇ, ਪਰ ਸਾਰੇ ਹੈ ਤਾਂ ਮੇਰੀ ਸ਼ਰਨ ਵਿੱਚ।
ਹਮਨੇ ਇਨ ਉਧਾਰ ਜਗ ਕਰਨਾ,
ਔਰ ਮੇਰੇ ਹੀ ਜ਼ਿੰਮੇਵਾਰੀ ਹੈ, ਮੈਂ ਹੀ ਇਹਨਾਂ ਦਾ ਭਲਾ ਕਰਾਂਗਾ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਇਹ ਜ਼ਿਕਰ ਕੀਤਾ ਹੈ ਕਿ ਪ੍ਰੇਮੀ ਹੋਵੇ ਚਾਹੇ ਨੇਮੀ ਹੋਵੇ, ਕਹਿ ਲਵੋ ਇੱਕ ਸਿੱਕੇ ਦੇ ਦੋ ਪਹਿਲੂ ਨੇ। ਔਰ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਨੇ, ਸਿੱਕੇ ਦੀ ਜਿਤਨੀ ਕੀਮਤ ਹੈ ਹਰ ਇੱਕ ਪਹਿਲੂ ਦੀ ਉਤਨੀ ਹੀ ਕੀਮਤ ਹੈ। ਜਦੋਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਹੀ ਕੋਈ ਚਲਾ ਗਿਆ, ਅਖੀਰ ਨੇਮੀ ਵੀ ਹੈ ਤੇ ਉਹਦੇ ਹੁਕਮ ਦੇ ਨਾਲ ਹੀ, ਪਰ ਫਰਕ ਇਤਨਾ ਹੈ ਕਿ ਉਹਨਾਂ ਨੂੰ ਅਗਲਾ ਰਸਤਾ ਘੱਟ ਵਿਖਦਾ ਹੈ, ਪ੍ਰੇਮੀ ਦੀ ਸੋਝੀ ਥੋੜੀ ਜ਼ਿਆਦਾ ਹੋ ਜਾਏਗੀ। ਜਿਵੇਂ ਕਿ ਭਗਵਾਨ ਕ੍ਰਿਸ਼ਨ ਅਰਜੁਨ ਨੂੰ ਇੱਕ ਜਗ੍ਹਾ ਉਪਦੇਸ਼ ਦਿੰਦੇ ਨੇ, ਅਰਜੁਨ ਜਦੋਂ ਸਿੱਖ ਜਾਂ ਭਗਤ ਮੇਰੇ ਕੋਲੋਂ ਮੁਕਤੀ ਮੰਗਦਾ ਹੈ, ਅਸਲ ਵਿੱਚ ਉਹ ਸਿੱਖ ਨਹੀਂ ਮੁਕਤ ਹੁੰਦਾ, ਭਗਤ ਮੁਕਤ ਨਹੀਂ ਹੁੰਦਾ, ਮੈਂ ਮੁਕਤ ਹੋ ਜਾਂਦਾ। ਬੜੀ ਹੈਰਾਨੀ ਦੀ ਗੱਲ, ਇਹ ਤੇ ਕਦੀ ਸੁਣਨ ਵਿੱਚ ਹੀ ਨਹੀਂ ਆਇਆ ਕਿ ਮੁਕਤੀ ਤੇ ਸਿੱਖ ਮੰਗਦਾ ਹੈ, ਗੁਰੂ ਕਿਵੇਂ ਮੁਕਤ ਹੋ ਜਾਏਗਾ। ਮੁਕਤ ਦਾ ਸਿੱਧੇ ਲਫ਼ਜ਼ਾਂ ਵਿੱਚ ਅਰਥ ਹੈ ਕਿ ਵਿਹਲਾ ਹੋ ਜਾਣਾ, ਜ਼ਿੰਮੇਵਾਰੀ ਤੋਂ ਮੁਕਤ ਹੋਣਾ। ਜੋ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜ਼ਿਕਰ ਕੀਤਾ, ਅਸਲ ਵਿੱਚ ਇਹੀ ਕੰਮ ਹੈ। ਜਦੋਂ ਸਿੱਖ ਆਪਣੇ ਇਸ਼ਟ ਦੇਵ ਦੇ ਕੋਲੋਂ, ਆਪਣੇ ਗੁਰੂ ਪਾਤਸ਼ਾਹ ਦੇ ਕੋਲੋਂ ਮੁਕਤੀ ਮੰਗ ਲੈਂਦਾ ਹੈ, ਉਹਦਾ ਭਾਵ ਹੈ ਕਿ ਨਾ ਆਉਣਾ ਪਵੇ, ਨਾ ਕਿਤੇ ਜਾਣਾ ਪਵੇ, ਨਾ ਜੰਮਣਾ ਪਏ, ਨਾ ਮਰਨਾ ਪਏ, ਕੋਈ ਕਰਮ ਨਹੀਂ, ਬਸ ਉਸ ਵਿੱਚ ਵਲੀਨ ਹੀ ਹੋ ਗਏ ਤੇ ਗੱਲ ਹੀ ਖਤਮ। ਇਸ ਕਰਕੇ ਭਗਤਾਂ ਨੇ ਕੀ ਮੰਗਿਆ, ਮੁਕਤ ਬਪੁੜੀ ਭੀ ਗਿਆਨੀ ਤਿਆਗੇ। ਉਹਨਾਂ ਗਿਆਨੀਆਂ ਨੇ ਮੁਕਤੀਆਂ ਨੂੰ ਛੱਡ ਦਿੱਤਾ, ਕਹਿਆ ਪ੍ਰਭੂ ਇਹ ਮੁਕਤੀ ਨੂੰ ਤੂੰ ਸੰਭਾਲ, ਸਾਨੂੰ ਨਹੀਂ ਲੋੜ ਮੁਕਤੀ ਦੀ। ਭਗਵਾਨ ਬੜੇ ਹੈਰਾਨ, ਉਹ ਸਾਰਾ ਜਗਤ ਇਸ ਮੁਕਤੀ ਪਿੱਛੇ ਦੁਖੀ ਹੈ, ਭੱਜੇ ਫਿਰਦੇ ਨੇ, ਤੁਹਾਨੂੰ ਮੁਕਤੀ ਨਹੀਂ ਚਾਹੀਦੀ, ਕੀ ਚਾਹੀਦਾ, ਰਾਜ ਦੇ ਦੇਵਾਂ, ਭਾਗ ਦੇ ਦੇਵਾਂ, ਧਨ ਦੌਲਤ ਦੇ ਦੇਵਾਂ। ਤੇ ਉਹਨਾਂ ਲੋਕਾਂ ਦੀ ਇਹ ਕਥਨੀ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਤੇਰੇ ਚਰਨਾਂ ਦਾ ਪਿਆਰ ਚਾਹੀਦਾ। ਹੁਣ ਚਰਨਾਂ ਦਾ ਪਿਆਰ ਕਿਵੇਂ ਮਿਲੇਗਾ, ਜਦੋਂ ਸਤਿਗੁਰੂ ਤੂੰ ਧਰਤੀ ਉੱਤੇ ਆਵੇਂ, ਜਦੋਂ ਦੇਹ ਧਾਰ ਕੇ ਆਵੇਂ ਉਦੋਂ ਨਾਲ ਲੈ ਆਵੀਂ, ਜਦੋਂ ਜਾਏਗਾ ਲੈ ਜਾਵੀਂ। ਜਦੋਂ ਐਸੀ ਅਵਸਥਾ ਹੋਏਗੀ, ਅਸਲ ਵਿੱਚ ਨਾ ਸਿੱਖ ਮੁਕਤ ਤੇ ਨਾ ਗੁਰੂ ਮੁਕਤ, ਮੁਕਤ ਤੋਂ ਭਾਵ ਵਿਹਲਾ, ਗੁਰੂ ਦੀ ਡਿਊਟੀ ਸਦਾ ਲੱਗੀ ਰਹੇਗੀ। ਹੁਣ ਜਿਵੇਂ ਗੁਰੂ ਨਾਨਕ ਸਾਹਿਬਾਂ ਨੇ ਇਹ ਜ਼ਿਕਰ ਕੀਤਾ ਸੀ ਕਿ ਕਲਯੁਗ ਦੀ ਸੁਣਿਆਰ ਜਾਂ 4,32,000 ਸਾਰਾ ਕਲਯੁਗ ਭੋਗ ਸੀ ਨਾਨਕ ਧਰ ਅਵਤਾਰ। ਇਹ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਡਿਊਟੀ ਆਪ ਮਿੱਥੀ ਸੀ, ਜਿੰਨਾ ਚਿਰ ਇਹ ਕਲਯੁਗ ਰਹੇਗਾ। ਸਾਹਿਬਾਂ ਨੇ ਆਪਣੇ ਵੱਲ ਇਸ਼ਾਰਾ ਕਰਕੇ ਕਹਿਆ ਸੀ ਇਹ ਨਾਨਕ ਵੀ ਦੁਨੀਆਂ ਉੱਤੇ ਆਉਂਦਾ ਰਹੇਗਾ, ਦੁਨੀਆਂ ਦਾ ਭਲਾ ਕਰੇਗਾ, ਭਾਵ ਉਹ ਪ੍ਰੇਮੀ ਸਿੱਖ ਤੁਰਦੇ ਆਏ। ਇਸ ਕਰਕੇ ਇਨਸਾਨ ਜਦੋਂ ਮੁਕਤੀ ਹੀ ਮੰਗ ਲਵੇ ਉਸ ਵਕਤ ਆਪ ਤੇ ਮੁਕਤ ਹੋਣਾ ਹੀ ਹੈ, ਉਸ ਤੋਂ ਪਹਿਲਾਂ ਗੁਰੂ ਮੁਕਤ ਹੋ ਜਾਇਆ ਕਰਦਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਉਸ ਵਕਤ ਬਚਨ ਕੀਤਾ, ਮਾਤਾ ਜੀਓ ਭਾਵੇਂ ਪ੍ਰੇਮੀ ਭਾਵੇਂ ਨੇਮੀ ਇਹ ਮੇਰੀ ਹੀ ਸ਼ਰਨ ਹਨ,
ਬੇਦਿਨ ਖੇਦ ਮੈਂ ਇਹ ਸਿੱਖ ਰਹਾ।
ਪਰ ਇਹਨਾਂ ਦੀ ਅਵਸਥਾ ਕੀ ਹੈ ਥੋੜਾ ਫਿਰ ਇਹਨਾਂ ਨੂੰ ਵੱਖਰਾ ਕਰਕੇ ਦੱਸਦੇ ਨੇ ਕਿ ਇਹਨਾਂ ਨੇਮੀਆਂ ਦੀ ਅਵਸਥਾ ਇਹ ਹੈ ਕਿ ਵਿਧੀ ਨਿਸ਼ੇਧ ਵਾਲੇ ਕਰਮਾਂ ਚ ਰਹਿੰਦੇ ਨੇ। ਵਿਧੀ ਹੈ ਕਿਸੇ ਕਰਮ ਨੂੰ ਕਰਨ ਦੀ ਵਿਧੀ, ਨਿਸ਼ੇਧ ਹੈ ਕਿਸੇ ਕਰਮ ਨੂੰ ਤਿਆਗਣ ਯੋਗ ਕਰਮ ਨੂੰ ਛੱਡ ਦੇਣਾ। ਜਿਵੇਂ ਕਿ ਵੇਦ ਸ਼ਾਸਤਰ ਆਦਿਕ ਦੇ ਵਿੱਚ ਇਸ ਚੀਜ਼ ਦਾ ਬੜਾ ਵੱਡਾ ਦੱਸਿਆ ਹੁੰਦਾ, ਇਸ ਨੂੰ ਬੜੀ ਵਧੀਆ ਇਹਦੀ ਪਰਿਭਾਸ਼ਾ ਦੱਸੀ ਗਈ ਹੈ ਕਿ ਕਿਹੜਾ ਕਰਮ ਕਦੋਂ ਕਰਨਾ ਹੈ, ਇੱਥੇ ਤੱਕ ਕਿ ਤੁਸੀਂ ਵੇਦ ਗ੍ਰੰਥਾਂ ਦਾ ਜਾਪ ਕਿਸ ਸਮੇਂ ਕਰਨਾ ਹੈ, ਇੱਥੇ ਤੱਕ ਕਿਹੜਾ ਇਨਸਾਨ ਸੰਗਤ ਨਹੀਂ ਕਰ ਸਕਦਾ, ਕਿਹੜਾ ਇਨਸਾਨ ਨਾਮ ਦਾ ਅਧਿਕਾਰੀ ਨਹੀਂ, ਕਿਹੜਾ ਇਨਸਾਨ ਗੁਰੂ ਦਾ ਅਧਿਕਾਰੀ ਨਹੀਂ, ਇਹ ਨੇ ਵਿਧੀ ਨਿਸ਼ੇਧ। ਕਿਉਂਕਿ ਜਦੋਂ ਅਸੀਂ ਉਸ ਸਮੇਂ ਦਾ ਜ਼ਿਕਰ ਸੁਣਦੇ ਹਾਂ ਜਦੋਂ ਕਿ ਰਵਿਦਾਸ ਵਰਗੇ ਇਹਨਾਂ ਨੂੰ ਕੋਈ ਭਜਨ ਨਹੀਂ ਸੀ ਦਿੰਦਾ, ਅਜਿਹੇ ਸਮੇਂ ਕਿ ਉਸ ਵਕਤ ਇਹ ਗੱਲ ਸੀ ਜੋ ਨੀਵੀਂ ਜਾਤੀ ਵਾਲਾ ਇਨਸਾਨ ਹੈ ਉਹ ਗੁਰੂ ਨੂੰ ਧਾਰਨ ਨਹੀਂ ਕਰ ਸਕਦਾ, ਉਹ ਨਾਮ ਨਹੀਂ ਜਪਦਾ, ਇਹ ਸਾਰੇ ਵਿਧੀ ਨਿਸ਼ੇਧ ਵਾਲੇ ਕਰਮ। ਫਿਰ ਉਸ ਤੋਂ ਬਾਅਦ ਚੰਗੇ ਪਾਸੇ ਤੁਰਨਾ ਹੈ ਤੇ ਇਹ ਕਰਮ ਵੇਖਣਾ। ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਹੀ ਚੀਜ਼ ਨੂੰ ਚੰਗਾ ਨਹੀਂ ਸਮਝਦੇ, ਕਿਉਂਕਿ ਸਤਿਗੁਰੂ ਪਾਤਸ਼ਾਹੀ ਦਾ ਉਪਦੇਸ਼ ਹੈ ਗੁਰਬਾਣੀ ਵਿੱਚ ਕਿ ਸਗਨ ਅਪਸਗਨ ਤਿਸ ਕੋ ਲੱਗਿਆ ਹੈ ਜਿਸ ਚੀਜ਼ ਤੇ ਨਾ ਆਵੇ। ਇਹ ਨਹੀਂ ਗੱਲ ਕਿ ਸ਼ਗਨ ਉਪਸ਼ਗਨ ਹੈ ਨਹੀਂ, ਹੈ ਨਹੀਂ, ਪਰ ਉਹਨਾਂ ਵਾਸਤੇ ਜਿਹੜੇ ਸਤਿਗੁਰੂ ਵਾਲੇ ਨਹੀਂ। ਇਹ ਗੁਰਬਾਣੀ ਦਾ ਮਹਾਂਵਾਕ ਹੈ ਕਿ ਸ਼ਗਨ ਅਪਸ਼ਗਨ ਉਹਨਾਂ ਨੂੰ ਲੱਗਦੇ ਨੇ ਜਿਨ੍ਹਾਂ ਨੂੰ ਗੁਰੂ ਚੇਤੇ ਨਹੀਂ ਆਉਂਦਾ, ਔਰ ਜਿਨ੍ਹਾਂ ਦੇ ਅੰਦਰ ਸਤਿਗੁਰੂ ਯਾਦ ਹੈ, ਜਿਨ੍ਹਾਂ ਨੂੰ ਚੇਤੇ ਹੈ, ਉਹਨਾਂ ਦੇ ਨੇੜੇ ਸ਼ਗਨ ਅਪਸ਼ਗਨ ਨਹੀਂ ਆਉਂਦੇ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਇਹ ਜੋ ਨਿੰਮੀ ਲੋਕ ਹਨ ਸਦਾ ਹੀ ਉਹਨਾਂ ਕਰਮਾਂ ਧਰਮਾਂ ਦੇ ਵਿੱਚ ਫਸੇ ਰਹਿੰਦੇ ਹਨ।
ਮੁਝ ਕੋ ਇਹ ਬਾਲਕ ਹੀ ਲੈ,
ਔਰ ਸਤਿਗੁਰੂ ਜੀ ਨੂੰ ਇਹ ਕਹਿਣਾ ਪਿਆ ਕਿ ਇਹ ਲੋਕਾਂ ਦੀ ਮਤ ਐਸੀ ਹੈ, ਮੈਨੂੰ ਤੇ ਇਹ ਬੱਚਾ ਹੀ ਜਾਣਦੇ ਹਨ।
ਜਨਮ ਭੂਮਿਕਾ ਹੈ ਇਹ ਮੇਰੀ,
ਕਿਉਂਕਿ ਮਾਤਾ ਜੀਓ ਇਹ ਜੋ ਜਗ੍ਹਾ ਹੈ ਪਟਨਾ ਸਾਹਿਬ ਮੇਰਾ ਜਨਮ ਅਸਥਾਨ ਹੈ,
ਨਾ ਤੇ ਸ਼ਰਧਾ ਹੈ ਨਾ ਕਨੇਰੀ।
ਇਸ ਕਰਕੇ ਇਹਨਾਂ ਲੋਕਾਂ ਨੂੰ ਹੁਣ ਮੇਰੇ ਉੱਪਰ ਸ਼ਰਧਾ ਨਹੀਂ ਰਹਿ ਗਈ।
ਕੇ ਮਨ ਕੀ ਮੈਂ ਸਭ ਜਾਨੀ।
ਇਸ ਤਰ੍ਹਾਂ ਸਾਧ ਸੰਗਤ ਜੀਓ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸ਼੍ਰੀ ਮਾਤਾ ਨਾਨਕੀ ਜੀ ਨੂੰ ਕਹਿ ਰਹੇ ਹਨ, ਮਾਤਾ ਜੀਓ ਇਹਨਾਂ ਦੇ ਅੰਦਰ ਦੀ ਭਾਵਨਾ ਮੈਂ ਜਾਣ ਲਈ ਹੈ, ਇਹਨਾਂ ਦੇ ਅੰਦਰ ਮੇਰੇ ਵਾਸਤੇ ਸ਼ਰਧਾ ਨਹੀਂ।
ਮਹਿਮਾ ਮਿਤ ਮੋਰ ਪਛਾਨੀ।
ਮਿਤ ਤੋਂ ਭਾਵ ਹੈ ਹੱਦ ਬੰਨਾ, ਭਾਵ ਇਹ ਮੇਰੀ ਮਹਿਮਾ ਦਾ ਆਰ ਪਾਰ ਨਹੀਂ ਜਾਣਦੇ, ਮੇਰੀ ਮਹਿਮਾ ਨੂੰ ਨਹੀਂ ਜਾਣ ਸਕਦੇ।
ਮਦਰ ਦੇਸ਼ ਗਮਨ ਜਾਂ ਹਮ ਜਬੈ।
ਉਸ ਵਕਤ ਪਾਤਸ਼ਾਹ ਜੀ ਬਚਨ ਕਰਦੇ ਹਨ, ਮਾਤਾ ਜੀਓ ਮਦਰ ਦੇਸ਼ ਤੋਂ ਭਾਵ ਪੰਜਾਬ, ਜਦੋਂ ਅਸੀਂ ਪੰਜਾਬ ਦੇਸ਼ ਚਲੇ ਜਾਵਾਂਗੇ,
ਬਹੁਗਨ ਹੋਏ ਸਭਨ ਕੋ ਤਬੈ,
ਤੇ ਉਸ ਦੇ ਨਾਲ ਸਾਰਿਆਂ ਵਾਸਤੇ ਬੜਾ ਹੀ ਚੰਗਾ ਹੋਵੇਗਾ।
ਸੰਗਤ ਨਿਤ ਦਰਸ਼ਨ ਚਾਹੇ।
ਜਦੋਂ ਮੈਂ ਇਹਨਾਂ ਦੇ ਕੋਲੋਂ ਦੂਰ ਹੋਵਾਂਗਾ, ਔਰ ਯਾਦ ਰੱਖਣਾ ਜਦੋਂ ਥੋੜੀ ਦੂਰੀ ਹੋਵੇ ਉਸ ਵਕਤ ਇਨਸਾਨ ਦੇ ਅੰਦਰ ਸ਼ਰਧਾ ਵੀ ਹੈ ਪ੍ਰੇਮ ਵੀ ਹੈ। ਹੁਣ ਯਾਦ ਰੱਖਣਾ ਦੂਰੀ ਵੀ ਦੋ ਤਰ੍ਹਾਂ ਦੀ ਹੈ ਇੱਥੇ, ਇਹ ਨਹੀਂ ਕਿ ਸਤਿਗੁਰੂ ਜੀ ਨੇ ਕੋਈ ਹੁਕਮ ਲਗਾ ਦਿੱਤਾ ਭਾਈ ਤੂੰ ਮੇਰੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰ ਤੇ ਸੇਵਾ ਨੂੰ ਛੱਡ ਕੇ ਇਨਸਾਨ ਚਲਾ ਜਾਵੇ, ਵੀ ਤੇਰੇ ਤੋਂ ਤੇ ਦੂਰੀ ਹੀ ਚੰਗੀ ਹੈ ਤਾਂ ਸ਼ਰਧਾ ਬਣਦੀ ਹੈ, ਇਹ ਨਹੀਂ ਗੱਲ। ਅਸਲ ਵਿੱਚ ਜੇ ਇਨਸਾਨ ਸਰੀਰਕ ਤੌਰ ਤੇ ਨੇੜੇ ਹੈ ਤੇ ਉਹਦਾ ਮਨ ਥੋੜਾ ਦੂਰ ਹੋ ਜਾਵੇ, ਦੂਰ ਤੋਂ ਭਾਵ ਇੱਕ ਫਾਸਲਾ ਰੱਖੇ, ਇੱਕ ਸ਼ਰਧਾ ਬਣਾ ਕੇ ਰੱਖੇ, ਇਹ ਪਰਮੇਸ਼ਵਰ ਹੈ ਜਿਸ ਦੀ ਮੈਂ ਸੇਵਾ ਕਰਦਾ, ਜਿਸ ਦੇ ਕੋਲ ਮੈਂ ਬੈਠਾ ਹਾਂ, ਖਲੋਤਾ ਹਾਂ, ਬਚਨ ਕਰਦਾ ਹਾਂ, ਜਿਸ ਦਾ ਹੁਕਮ ਮੰਨਦਾ ਹਾਂ, ਇਹ ਅਕਾਲ ਪੁਰਖ ਹੈ। ਜਦੋਂ ਇਨਸਾਨ ਦੇ ਅੰਦਰ ਅਜਿਹਾ ਫਾਸਲਾ ਬਣਿਆ ਰਹੇਗਾ ਤੇ ਕਵੀ ਜੀ ਵੀ ਦੱਸਦੇ ਹਨ ਕਿ ਦਸਵੇਂ ਪਿਤਾ ਜੀ ਬਚਨ ਕੀਤਾ ਉਹਨਾਂ ਦੇ ਅੰਦਰ ਸ਼ਰਧਾ ਰਹੇਗੀ। ਸੋ ਸਤਿਗੁਰੂ ਜੀ ਇੱਥੇ ਇਸ ਵਕਤ ਬਚਨ ਕਰ ਰਹੇ ਹਨ ਕਿ ਮਾਤਾ ਜੀਓ, ਜਦੋਂ ਮੈਂ ਪੰਜਾਬ ਦੇਸ਼ ਨੂੰ ਚਲਾ ਜਾਵਾਂਗਾ ਇਹਨਾਂ ਵਾਸਤੇ ਭਲੇ ਦੀ ਗੱਲ ਹੋਏਗੀ, ਕਿਉਂਕਿ ਇਹਨਾਂ ਦੇ ਅੰਦਰ ਉਸ ਵਕਤ ਮੇਰੇ ਦਰਸ਼ਨ ਕਰਨ ਦੀ ਭਾਵਨਾ ਪੈਦਾ ਹੋ ਜਾਵੇਗੀ।
ਪਤਾ ਪ੍ਰੇਮ ਕਬ ਮਿਲੇ ਉਵਾ ਹੈ,
ਉਸ ਵਕਤ ਇਹਨਾਂ ਦੇ ਅੰਦਰ ਪ੍ਰੇਮ ਵੱਧ ਜਾਵੇਗਾ, ਇਹਨਾਂ ਦੇ ਅੰਦਰ ਉਮਾਹ ਤੋਂ ਭਾਵ ਇੱਛਾ, ਇਹਨਾਂ ਦੇ ਅੰਦਰ ਉਮੰਗ, ਇਹਨਾਂ ਦੇ ਅੰਦਰ ਚਾਹ ਵਧੇਗੀ ਕਿ ਕਦੋਂ ਉਸ ਸਾਹਿਬ ਦੇ ਦਰਸ਼ਨ ਕਰੀਏ।
ਵਿਧੀ ਤੇ ਇਨਕੋ ਹੋਏ ਆਛੇ।
ਔਰ ਇਸ ਤਰ੍ਹਾਂ ਮਾਤਾ ਜੀਓ, ਮੈਂ ਇੱਥੋਂ ਜਾ ਕੇ ਵੀ ਇਹਨਾਂ ਦਾ ਭਲਾ ਕਰਾਂਗਾ, ਕਿਉਂਕਿ ਜਦੋਂ ਤੱਕ ਮੈਂ ਇਹਨਾਂ ਦੇ ਕੋਲ ਹਾਂ ਇਹਨਾਂ ਦੇ ਅੰਦਰ ਇਹੀ ਭਾਵਨਾ ਹੈ, ਇਹ ਤਾਂ ਬੱਚਾ ਹੀ ਹੈ ਅਜੇ, ਗੁਰੂ ਕਿੱਥੋਂ ਹੋਇਆ। ਔਰ ਸਾਧ ਸੰਗਤ ਜੀਓ, ਜਦੋਂ ਤੱਕ ਇਨਸਾਨ ਸਤਿਗੁਰੂ ਦੇ ਉੱਪਰ ਵੀ ਕਿੰਤੂ ਪਰੰਤੂ ਕਰਦਾ ਹੈ, ਕਿਤਨਾ ਹੀ ਕਰਮੀ ਧਰਮੀ ਹੋਵੇ, ਕਿੰਨਾ ਹੀ ਮਹਾਤਮਾ ਕਿਉਂ ਨਾ ਹੋਵੇ, ਉਸ ਦਾ ਭਲਾ ਨਹੀਂ ਹੋ ਸਕਦਾ, ਕਿਉਂਕਿ ਮੌਕੇ ਦੇ ਸਤਿਗੁਰੂ ਦੇ ਉੱਪਰ ਕਿੰਤੂ ਪਰੰਤੂ ਕਰਨਾ ਇਹ ਬੜਾ ਹੀ ਵੱਡਾ ਉਗਣ ਹੈ। ਕਹਿ ਲਵੋ ਕਿ ਇਹ ਭਗਤੀ ਮਾਰਗ ਦੇ ਵਿੱਚ ਇੱਕ ਅਜਿਹਾ ਰੋੜਾ ਹੈ, ਇੱਕ ਅਜਿਹੇ ਕੰਡਿਆਂ ਵਾਂਗੂ ਹੈ, ਇੱਕ ਅਜਿਹੇ ਟੋਇਆਂ ਵਾਂਗੂ ਹੈ ਕਿ ਜਿੱਥੇ ਇਨਸਾਨ ਨੇ ਡਿੱਗਣਾ ਹੀ ਡਿੱਗਣਾ ਹੈ। ਗਹ ਡੜਾ ਤ੍ਰਿਣ ਛਾਇਆ ਗਾਫਲ ਜਲਿਓ ਪਾਹੇ। ਸਤਿਗੁਰੂ ਜੀ ਦੱਸਦੇ ਹਨ ਕਿ ਅਜਿਹੀ ਹਾਲਤ ਹੈ ਜਿਵੇਂ ਮੰਨ ਲਵੋ ਇੱਕ ਇਨਸਾਨ ਜਿਹਨੇ ਟੋਇਆ ਪੁੱਟਿਆ ਹੋਵੇ ਕਿਸੇ ਵਾਸਤੇ, ਉਹਦੇ ਉੱਪਰ ਬੜੇ ਹੀ ਵਧੀਆ ਢੰਗ ਦੇ ਨਾਲ ਅਜਿਹੀ ਛੱਤ ਪਾ ਦਿੱਤੀ ਹੋਵੇ ਕਿ ਦੂਰੋਂ ਵੇਖਣ ਨੂੰ ਲੱਗੇ ਕਿ ਰਸਤਾ ਪਲੇਨ ਹੈ, ਸਾਫ ਹੈ, ਪਰ ਜਦੋਂ ਹੀ ਉਹਦੇ ਉੱਪਰ ਪੈਰ ਰੱਖਿਆ ਜਾਵੇ ਇਨਸਾਨ ਟੋਏ ਦੇ ਵਿੱਚ। ਪਰ ਕਹਿੰਦੇ ਹਨ ਅਸਲ ਵਿੱਚ ਉਹ ਟੋਇਆ ਇਨਸਾਨ ਆਪਣੇ ਵਾਸਤੇ ਪੁੱਟਦਾ ਹੈ ਜਿਹੜਾ ਗੁਰੂ ਉੱਤੇ ਕਿੰਤੂ ਕਰੇ ਕਿ ਸਾਡੇ ਨਾਲ ਖੇਡਦਾ ਰਿਹਾ ਹੈ, ਸਾਡੇ ਨਾਲ ਬਚਨ ਕਰਦਾ ਰਿਹਾ ਹੈ, ਸਾਡੇ ਨਾਲ ਵਿਚਰਦਾ ਰਿਹਾ ਹੈ, ਸਾਡਾ ਮਿੱਤਰ ਹੈ ਇਤਿਆਦ। ਕੋਈ ਵੀ ਇਹ ਭਾਵਨਾ ਇਨਸਾਨ ਦੇ ਅੰਦਰ ਜੇ ਆ ਗਈ ਤੇ ਸਾਧ ਸੰਗਤ ਜੀਓ, ਜਿੰਨਾ ਵੀ ਅਗਲਾ ਪਿਛਲਾ ਕੀਤਾ ਕਰਮ ਸਾਰਾ ਨਾਲ ਦੀ ਨਾਲ ਸਮਾਪਤ। ਪਰ ਦਸਵੇਂ ਪਾਤਸ਼ਾਹ ਜੀ ਇੱਥੇ ਕਿਰਪਾ ਕਰ ਰਹੇ ਹਨ ਕਿ ਜਦੋਂ ਮੈਂ ਇਹਨਾਂ ਤੋਂ ਦੂਰ ਹੋਵਾਂਗਾ ਭਾਵ ਪੰਜਾਬ ਦੇਸ਼, ਉਸ ਵਕਤ ਇਹਨਾਂ ਦੇ ਅੰਦਰ ਇਹ ਭਾਵਨਾ ਆਏਗੀ ਕਿ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰੀਏ। ਔਰ ਇਸ ਤਰ੍ਹਾਂ ਇਹਨਾਂ ਦੇ ਅੰਦਰ ਸ਼ਰਧਾ ਵੀ ਉਤਪੰਨ ਹੋਵੇਗੀ, ਉਹ ਇਹਨਾਂ ਦਾ ਭਲਾ ਕਰ ਦੇਵੇਗੀ।
ਦੂਰ ਰਹਿ ਤੇ ਦਰਸ਼ਨ ਬਾਛੇ,
ਮੇਰੇ ਦੂਰ ਰਹਿਣ ਦੇ ਨਾਲ ਇਹਨਾਂ ਨੂੰ ਦਰਸ਼ਨਾਂ ਦੀ ਕੀਮਤ ਦਾ ਪਤਾ ਲੱਗ ਜਾਵੇਗਾ।
ਪਰ ਸੁਣੋ ਤਿਸ ਦੇਸ਼ ਮਜਹਾਰਾ।
ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਸ਼੍ਰੀ ਮਾਤਾ ਨਾਨਕੀ ਜੀ ਨੂੰ ਬੇਨਤੀ ਕਰ ਰਹੇ ਹਨ, ਕਹਿ ਰਹੇ ਹਨ ਕਿ ਮਾਤਾ ਜੀਓ, ਇਤਨਾ ਹੀ ਨਹੀਂ ਹੋਰ ਵੀ ਮੇਰੇ ਕੋਲੋਂ ਸੁਣੋ ਜੋ ਇਹ ਦੇਸ਼ ਹੈ।
ਕਰਨੇ ਬਹੁਤ ਕਾਰ ਵਿਵਹਾਰਾ।
ਮਾਤਾ ਜੀਓ, ਉਸ ਪੰਜਾਬ ਦੇਸ਼ ਦੇ ਵਿੱਚ ਆਪ ਦੇ ਇਸ ਪੋਤਰੇ ਨੇ, ਆਪ ਦੇ ਇਸ ਬੇਟੇ ਨੇ ਬੜੇ ਹੀ ਕੰਮ ਕਰਨੇ ਹਨ।
ਅੱਛਾ ਨਿਜ ਪੋਤਰ ਉਰ ਕੋ,
ਆਛਰੇ ਤੋਂ ਭਾਵ ਟੀਚਾ ਏਮ। ਜਦੋਂ ਸ਼੍ਰੀ ਮਾਤਾ ਨਾਨਕੀ ਜੀ ਨੇ ਆਪਣੇ ਇਸ ਪੋਤਰੇ ਦੇ ਇਸ ਏਮ ਨੂੰ, ਇਸ ਆਸ਼ਰੇ ਨੂੰ ਜਾਣਿਆ,
ਗਿਰਾ ਬਖਾਨੀ ਪੁਨ ਸ਼੍ਰੀ ਗੁਰ ਕੋ,
ਤੇ ਗਿਰਾ ਬਖਾਨੀ ਪੁਨ ਸ਼੍ਰੀ ਗੁਰ ਕੋ, ਸ਼੍ਰੀ ਗੁਰ ਤੋਂ ਭਾਵ ਹੈ ਥੇ ਦਸਵੇਂ ਪਿਤਾ ਤੋਂ। ਸ਼੍ਰੀ ਮਾਤਾ ਨਾਨਕੀ ਜੀ ਫਿਰ ਆਪਣੇ ਇਸ ਪੋਤਰੇ ਨੂੰ ਬੇਨਤੀ ਕਰਦੇ ਹਨ,
ਯਹਾਂ ਮਸੰਦ ਸੰਗਤਾਂ ਸਾਰੀ।
ਫਿਰ ਕਹਿਆ, ਬੇਟਾ ਪੁੱਤਰ ਇੱਕ ਵਾਰ ਵੇਖ ਤਾਂ ਸਹੀ ਇਸ ਸ਼੍ਰੀ ਪਟਨਾ ਨਗਰ ਸਾਹਿਬ ਦੇ ਵਿੱਚ ਕਿਤਨੇ ਮਸੰਦ, ਕਿਤਨੇ ਸੇਵਕ ਆਪ ਦੇ ਅਨੁਸਾਰ ਹਨ।
ਤੁਮਕੋ ਲਖੈ ਗੁਰੂ ਅਵਤਾਰੀ।
ਔਰ ਇਹ ਸਾਰੇ ਤੈਨੂੰ ਗੁਰੂ ਜਾਣਦੇ ਨੇ, ਆਪ ਜੀ ਨੂੰ ਅਵਤਾਰੀ ਪੁਰਸ਼ ਜਾਣਦੇ ਹਨ।
ਜਿਨ ਨਾਲ ਗੁਰ ਕੋ ਜਾਣਤੇ ਹੈ।
ਔਰ ਬੇਟਾ ਇਸ ਤਰ੍ਹਾਂ ਜਾਣਦੇ ਹਨ ਜਿਵੇਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਇਹ ਪਿਆਰ ਕਰਦੇ ਹਨ, ਇਹਨਾਂ ਦੇ ਅੰਦਰ ਜਿਵੇਂ ਉਹਨਾਂ ਗੁਰੂਆਂ ਵਾਸਤੇ ਸ਼ਰਧਾ ਹੈ, ਤੇਰੇ ਵਾਸਤੇ ਵੀ ਬੇਟਾ ਇਹਨਾਂ ਦੇ ਅੰਦਰ ਬਹੁਤ ਸ਼ਰਧਾ ਹੈ।
ਨਿਸ਼ ਤੁਮਰੇ ਮਹਿਲ ਹੈ।
ਨਿਸ਼ ਤੋਂ ਭਾਵ ਹੈ ਸ਼ਰਧਾ, ਪ੍ਰੇਮ। ਇਸੇ ਤਰ੍ਹਾਂ ਆਪ ਦਾ ਪ੍ਰੇਮ ਇਨ੍ਹਾਂ ਦੇ ਅੰਦਰ ਹੈ, ਭਾਵ ਇਨ੍ਹਾਂ ਦੇ ਅੰਦਰ ਆਪ ਜੀ ਵਾਸਤੇ ਬੜੀ ਹੀ ਸ਼ਰਧਾ ਹੈ।
ਜਿਮ ਇਨ ਵਿਖੇ ਆਰੋਪ ਹੋ ਦੋਸ਼ੇ।
ਹੁਣ ਸ਼੍ਰੀ ਮਾਤਾ ਨਾਨਕੀ ਜੀ, ਕਿਉਂਕਿ ਸਾਧ ਸੰਗਤ ਜੀਓ, ਜੋ ਮਾਂ ਹੁੰਦੀ ਹੈ, ਮਾਂ ਦਾ ਦਿਲ ਸਾਰਿਆਂ ਵਾਸਤੇ ਇੱਕੋ ਜਿਹਾ ਹੈ। ਜਦੋਂ ਮਾਂ ਦੇ ਨਾਲ ਗੱਲ ਕਰੀਏ ਤੇ ਮਾਤਾ ਕਦੀ ਵੀ ਆਪਣੇ ਕਿਸੇ ਪੁੱਤਰ ਨੂੰ ਮਾੜਾ ਨਹੀਂ ਕਹਿੰਦੇ। ਔਰ ਜੋ ਹੁਣ ਹੀ ਜਗਤ ਮਾਤਾ ਸ਼੍ਰੀ ਮਾਤਾ ਨਾਨਕੀ ਜੀ ਇੱਥੇ ਜਗਤ ਮਾਤਾ ਹਨ, ਇਹਨਾਂ ਦੇ ਕੋਲ ਜਦੋਂ ਗੱਲ ਹੋ ਰਹੀ ਹੈ, ਚਾਹੇ ਪਟਨਾ ਵਾਸੀਆਂ ਦੀ ਜਾਂ ਪੰਜਾਬ ਵਾਸੀਆਂ ਦੀ ਕਿਸੇ ਦੀ ਵੀ, ਉਹਨਾਂ ਦੇ ਵਿੱਚ ਉਹ ਇਹੀ ਗੱਲ ਕਹਿ ਰਹੇ ਹਨ, ਇਹ ਬੜੇ ਚੰਗੇ ਹਨ। ਪਰ ਜਦੋਂ ਇਹ ਗੱਲ ਹੋਈ, ਸ਼੍ਰੀ ਮਾਤਾ ਜੀ ਫਿਰ ਕਹਿਆ ਕਿ ਇਹ ਬੜੇ ਹੀ ਚੰਗੇ ਹਨ।
ਸਿੱਖ ਸੰਗਤ ਸਭ ਤੋਹੇ ਭਰੋਸੇ।
ਔਰ ਪੁੱਤਰ, ਇਹ ਸਾਰੇ ਸਾਧ ਸੰਗਤ ਜੋ ਹੈ, ਮਸੰਦ ਜੋ ਹਨ, ਸੇਵਕ ਆਪ ਨੂੰ ਹੀ ਗੁਰੂ ਜਾਣਦੇ ਹਨ, ਆਪ ਦੇ ਭਰੋਸੇ, ਆਪ ਦੇ ਹੀ ਆਸਰੇ ਹਨ।
ਕਰੇ ਭਾਉ ਸਭ ਵਸਤੂ ਆਨੈ।
ਪਰ ਬੇਟਾ ਵੇਖ, ਕਿੰਨਾ ਤੁਹਾਡੇ ਨਾਲ ਪਿਆਰ ਕਰਦੇ ਨੇ, ਕਿਤਨੀਆਂ ਹੀ ਵਸਤੂਆਂ ਆਪ ਦੇ ਚਰਨਾਂ ਵਿੱਚ ਲੈ ਕੇ ਆਉਂਦੇ ਹਨ।
ਧਾਰਨ ਕਰਨ ਆਪ ਕੋ ਜਾਣੈ।
ਔਰ ਆਪ ਨੂੰ ਇਹ ਪਰਮੇਸ਼ਵਰ ਦੀ ਉਹ ਜੋਤ ਜਾਣਦੇ ਨੇ, ਆਪ ਨੂੰ ਜਾਣਦੇ ਹਨ ਇਹ, ਕਿ ਜਿਤਨਾ ਵੀ ਦੁਨੀਆਂ ਉੱਤੇ ਕਰਮ ਹੋ ਰਹੇ ਹਨ, ਜੋ ਵੀ ਕੁਝ ਹੋ ਰਿਹਾ ਹੈ, ਉਹ ਆਪ ਦੀ ਰਜ਼ਾ, ਆਪ ਦੇ ਹੁਕਮ ਅਨੁਸਾਰ ਹੋ ਰਿਹਾ ਹੈ।
ਨਾਹੀਂ ਤਾਂ ਇਨਹੋ ਪ੍ਰਤਗਿਆ ਲੀਜੈ।
ਸ਼੍ਰੀ ਮਾਤਾ ਨਾਨਕੀ ਜੀ ਫਿਰ ਬਚਨ ਕੀਤਾ ਕਿ ਬੇਟਾ, ਜੇ ਆਪ ਦੇ ਅੰਦਰ ਇਹ ਭਾਵਨਾ ਹੈ ਜਾਂ ਇਹ ਵਿਚਾਰ ਹੈ ਕਿ ਇਹਨਾਂ ਦੇ ਅੰਦਰ ਸ਼ਰਧਾ ਨਹੀਂ ਅਸ਼ਰਧਾ ਹੈ, ਤੇ ਫਿਰ ਇਸ ਤਰ੍ਹਾਂ ਕਰੋ, ਇਹਨਾਂ ਦੀ ਪ੍ਰੀਖਿਆ ਹੀ ਲੈ ਲਵੋ।
ਸਭ ਪਰ ਆਪਣੋ ਹੁਕਮ ਭਣੀ ਜਾ।
ਔਰ ਸਾਰਿਆਂ ਦੇ ਉੱਪਰ ਆਪਣਾ ਕੋਈ ਵੀ ਹੁਕਮ ਕਰੋ, ਜਿਸ ਦੇ ਨਾਲ ਕਿ ਇਹਨਾਂ ਦੀ ਪ੍ਰੀਖਿਆ ਹੋ ਜਾਵੇ।
ਹੋਏ ਅਨੁਸਾਰ ਕਰੈ ਸੋ ਕਾਰ।
ਔਰ ਵੇਖ ਲੈਣਾ ਬੇਟਾ, ਇਹ ਆਪ ਦਾ ਕਰਮ, ਆਪ ਦੇ ਹੁਕਮ ਨੂੰ ਆਪ ਦੇ ਅਨੁਸਾਰ ਹੋ ਕੇ ਹੀ ਮੰਨਣਗੇ।
ਤੋ ਜਾਣੋ ਇਨ ਸ਼ੁੱਧ ਵਿਵਹਾਰ।
ਤੇ ਪੁੱਤਰ, ਉਸ ਵਕਤ ਜਾਣ ਲੈਣਾ ਇਹ ਕਿੰਨੇ ਕੋਈ ਸ਼ਰਧਾ ਵਾਲੇ ਹਨ, ਕਿਤਨੀ ਕੋਈ ਨਾ ਉੱਪਰ ਕਿਰਪਾ ਹੈ।
ਤੇਰਾ ਹੁਕਮ ਤਵਾਵਤ ਕਹਿਰਾ।
ਔਰ ਜੇ ਮੰਨ ਲਵੋ ਇਹ ਆਪ ਦੇ ਹੁਕਮ ਵਿੱਚ ਅਣਗਹਿਲੀ ਕਰਨ ਜਾਂ ਤੁਹਾਡਾ ਹੁਕਮ ਨਾ ਮੰਨਣ,
ਕਿਦੋਂ ਕਪਟ ਕਉ ਔਰ ਮਹਿ ਧਰੈ।
ਔਰ ਬੇਟਾ, ਜੇ ਆਪਣੇ ਅੰਦਰ ਇਹ ਕਪਟ ਰੱਖਦੇ ਹਨ,
ਮੁਖ ਪਰ ਕਿਮ ਪਾਛੈ ਕਿਮ ਹੋਏ।
ਔਰ ਜੇ ਮੂੰਹ ਦੇ ਮਿੱਠੇ ਹੋਣ ਔਰ ਪਿੱਠ ਤੋਂ ਪਿੱਛੇ ਕੁਝ ਹੋਰ ਹੋਣ, ਭਾਵ ਜੇ ਇਹਨਾਂ ਦੀ ਨੀਤੀ ਦੋਗਲੀ ਹੋਵੇ, ਇਹ ਸ਼ਰਧਾ ਵਾਲੇ ਨਾ ਹੋਏ।
ਇਸ ਪ੍ਰਕਾਰ ਕੋ ਦੇਖੋ ਕੋਏ।
ਜੇ ਪੁੱਤਰ ਐਵੇਂ ਜਿਹਾ ਕੋਈ ਆਪ ਜੀ ਵੇਖ ਲੈਂਦੇ ਹੋ,
ਤੋ ਪੂਰਬ ਕੀ ਸੰਗਤ ਦੋਸ਼।
ਤੇ ਬੇਟਾ, ਤਾਂ ਦੋਸ਼ ਦਿਓ ਇਹਨਾਂ ਸੰਗਤਾਂ ਨੂੰ।
ਕਹੀਐ ਆਪ ਧਾਰ ਕੁਛ ਰੋਸ।
ਫੇਰ ਤਾਂ ਆਪ ਦਾ ਗੁੱਸਾ ਹੋਣਾ ਜਾਂ ਇਹਨਾਂ ਨੂੰ ਕੋਈ ਲੰਬਾ ਦੇਣਾ ਜਾਂ ਇਹ ਦੋਸ਼ ਦੇਣਾ ਬਣਦਾ ਹੈ।
ਸੁਣ ਸ਼੍ਰੀ ਸਤਿਗੁਰ ਜੀ ਮੁਸਕਾਨੇ।
ਪਰ ਸਾਧ ਸੰਗਤ ਜੀਓ, ਸ਼੍ਰੀ ਮਾਤਾ ਨਾਨਕੀ ਜੀ ਜਿਤਨੇ ਵੀ ਬਚਨ ਕਰ ਰਹੇ ਸੀ ਜਾਂ ਉਥੋਂ ਦੀ ਸਾਧ ਸੰਗਤ ਜੈਸੇ ਵੀ ਸੁਭਾਅ ਵਾਲੀ ਸੀ, ਜੈਸੀ ਵੀ ਭਾਵਨਾ ਵਾਲੀ, ਹਰ ਕੋਈ ਆਪੋ ਆਪਣੀ ਮੌਜ ਦੇ ਵਿੱਚ ਸੀ, ਆਪੋ ਆਪਣੀ ਦੁਨੀਆਂ ਵਿੱਚ ਸੀ। ਪਰ ਕਵੀ ਜੀ ਕਹਿੰਦੇ ਹਨ, ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੋ ਕਿ ਜਾਣੀ ਜਾਣ ਸਨ, ਸਾਰਾ ਕੁਛ ਜਾਣਦੇ ਹੋਏ ਸਤਿਗੁਰੂ ਜੀ ਉਸ ਵਕਤ ਬੜੀ ਹੀ ਗੰਭੀਰ ਅਵਸਥਾ ਦੇ ਵਿੱਚ, ਬੜੇ ਹੀ ਆਨੰਦਮਈ ਮਾਹੌਲ ਦੇ ਵਿੱਚ ਇਹ ਸਾਰਾ ਕੁਝ ਮਹਿਸੂਸ ਕਰਦੇ ਹੋਏ ਮੁਸਕੁਰਾ ਰਹੇ ਹਨ।
ਚਹਿਤ ਦਿਖਾਇਓ ਜਿਮ ਛਲ ਠਾਨੇ।
ਅਖੀਰ ਗੋਬਿੰਦ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਦੇ ਇਹ ਲੋਕ ਛਲ ਕਰਦੇ ਸੀ, ਧੋਖੇ ਕਰ ਰਹੇ ਸੀ, ਉਹ ਹੁਣ ਸੋਚਿਆ ਕਿ ਮਾਤਾ ਜੀ ਨੂੰ ਵਿਖਾਇਆ ਜਾਵੇ ਕਿ ਇਹ ਕੈਸੇ ਛਲੀਏ ਲੋਕ ਹਨ।
ਨਿਕਟ ਲਿਖਾਰੀ ਤਬਹਿ ਹਕਾਰਾ।
ਅਖੀਰ ਇਥੋਂ ਸਤਿਗੁਰੂ ਜੀ ਆਪਣਾ ਕੌਤਕ ਸ਼ੁਰੂ ਕਰਦੇ ਹਨ, ਆਪਣੀ ਲੀਲਾ ਰਚਣ ਲੱਗੇ ਹਨ। ਇੱਕ ਲਿਖਾਰੀ ਤੋਂ ਭਾਵ ਉਸ ਇਨਸਾਨ ਨੂੰ ਬੁਲਾਇਆ ਜੋ ਕਿ ਚਿੱਠੀਆਂ ਲਿਖਦਾ ਹੁੰਦਾ ਸੀ।
ਸੁਨਤ ਸਭਨ ਕੇ ਗੁਰੂ ਉਚਾਰਾ।
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਚਨ ਕੀਤਾ ਜੋ ਕਿ ਸਾਰੇ ਸੁਣ ਰਹੇ ਸਨ।
ਲਿਖੋ ਹੁਕਮ ਨਾਮਾ ਪਠਿ ਪਾਸ।
ਉਸ ਸਿੱਖ ਨੂੰ ਕਹਿਆ, ਭਲਿਆ ਮਨਸਾ, ਇਹ ਇੱਕ ਹੁਕਮਨਾਮਾ ਲਿਖਣਾ ਕਰੋ।
ਬੜਾ ਮਸੰਦ ਬੁਲਾਕੀ ਦਾਸ,
ਇਹ ਹੁਕਮਨਾਮਾ ਉਸ ਮਸੰਦ ਨੂੰ ਲਿਖਣਾ ਹੈ ਜਿਸ ਦਾ ਨਾਮ ਬੁਲਾਕੀ ਦਾਸ ਹੈ ਔਰ ਜੋ ਬੜਾ ਹੀ ਵੱਡਾ ਗੁਰੂ ਘਰ ਦਾ ਮਸੰਦ ਹੈ, ਭਾਵ ਸੇਵਕ ਹੈ।
ਢਾਕੇ ਕੀ ਸੰਗਤ ਗਨ ਸਾਰੀ,
ਔਰ ਢਾਕੇ ਦੀ ਜਿਤਨੀ ਵੀ ਸੰਗਤ ਹੈ
ਸਭ ਤੇ ਲੇਤ ਦਰਬ ਕੋ ਪਾਰੀ,
ਇਹ ਉਸ ਦਾ ਹੀ ਕੰਮ ਹੈ ਕਿ ਸਾਰੀ ਸੰਗਤ ਦੇ ਕੋਲੋਂ ਜਿਤਨਾ ਵੀ ਗੁਰੂ ਘਰ ਦਾ ਧਨ ਆਦਿਕ ਬਣਦਾ ਹੈ, ਸੇਵਾ ਬਣਦੀ ਹੈ, ਉਹ ਸਾਰੀ ਉਹੀ ਇਕੱਠੀ ਕਰਦਾ ਹੈ।
ਇੱਕ ਮੁਹਾਫਾ ਸੁੱਠ ਬਨਵਾਵਹੋ,
ਮੁਹਾਫੇ ਤੋਂ ਭਾਵ ਇੱਕ ਪਾਲਕੀ ਜਿਸ ਦੇ ਵਿੱਚ ਬੈਠਿਆ ਜਾਵੇ ਔਰ ਸੇਵਕ ਆਸੇ ਪਾਸਿਓਂ ਚੁੱਕ ਲੈਣ ਔਰ ਬੜਾ ਵਧੀਆ ਢੰਗ ਨਾਲ ਵਿਚਰਿਆ ਜਾਵੇ। ਸਤਿਗੁਰੂ ਜੀ ਉਸ ਹੁਕਮਨਾਮੇ ਵਿੱਚ ਲਿਖਵਾਇਆ ਉਸ ਬੁਲਾਕੀ ਦਾਸ ਪ੍ਰਤੀ ਕਿ ਇੱਕ ਬੜੀ ਹੀ ਵਧੀਆ ਪਾਲਕੀ ਜੋ ਕਿ ਬੜੀ ਹੀ ਕੀਮਤੀ ਹੋਵੇ ਉਹ ਬਣਵਾ ਕੇ ਭੇਜੋ।
ਚਿਤ੍ਰਤ ਰਚ ਗਜ ਦੰਤ ਲਗਾਵਹੋ,
ਜਿਸ ਦੇ ਵਿੱਚ ਗਜ ਦੰਤ ਤੋਂ ਭਾਵ ਹਾਥੀ ਦੇ ਦੰਦ ਆਦਿਕ ਲਗਾ ਕੇ ਬੜਾ ਹੀ ਵਧੀਆ ਢੰਗ ਦੇ ਨਾਲ ਉਸ ਦੇ ਵਿੱਚ ਮੀਨਾਕਾਰੀ ਦਾ ਕੰਮ ਕੀਤਾ ਹੋਵੇ।
ਹੇਮ ਸਾਤ ਸੈ ਤੋਲਾ ਤੋਲ,
ਔਰ 700 ਤੋਲਾ ਉਸ ਦੇ ਵਿੱਚ ਸੋਨਾ ਵੀ ਲੱਗਿਆ ਹੋਵੇ।
ਲੱਗੇ ਸਕਲ ਜੋ ਹੋਏ ਬਡਮੋਲ,
ਇਸ ਤਰ੍ਹਾਂ 700 ਤੋਲਾ ਉਸ ਵਿੱਚ ਸੋਨਾ ਲੱਗਿਆ ਹੋਵੇ ਜਿਹੜੀ ਕਿ ਬੜੀ ਹੀ ਕੀਮਤੀ ਪਾਲਕੀ ਹੋਣੀ ਚਾਹੀਦੀ ਹੈ।
ਸੋਨ ਸਤਿਗੁਰ ਤੇ ਲਿਖਿਓ ਲਿਖਾਰੀ,
ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਪ੍ਰਾਪਤ ਕਰਕੇ ਗੁਰੂ ਕੇ ਹੁਕਮ ਨੂੰ ਮੰਨ ਕੇ ਉਸ ਲਿਖਾਰੀ ਨੇ ਸਾਰਾ ਕੁਛ ਇਸ ਹੁਕਮਨਾਮੇ ਦੇ ਉੱਪਰ ਲਿਖ ਦਿੱਤਾ।
ਇਕੱਤਰ ਸਿੱਖ ਲੈ ਕਰ ਧਾਰੀ,
ਔਰ ਇੱਕ ਸਿੱਖ ਜਿਹੜਾ ਕਿ ਸੁਨੇਹਾ ਲੈ ਕੇ ਜਾਂਦਾ ਹੈ ਉਸ ਨੇ ਉਸ ਹੁਕਮਨਾਮੇ ਨੂੰ ਇਕੱਠਾ ਕਰਕੇ ਫੋਲਡ ਕਰਕੇ ਆਪਣੇ ਕੋਲ ਰੱਖ ਲਿਆ।
ਬੰਧਨ ਕਰ ਢਾਕੇ ਕੋ ਗਇਓ,
ਅਖੀਰ ਉਹ ਸਿੱਖ ਸਤਿਗੁਰੂ ਜੀ ਨੂੰ ਬੰਧਨ ਕਰਕੇ ਨਮਸਕਾਰ ਕਰਕੇ ਉਸ ਢਾਕੇ ਵੱਲ ਨੂੰ ਤੁਰ ਜਾਂਦਾ ਹੈ।
ਹੁਕਮ ਮਸੰਦਹ ਦਇਓ,
ਮਸੰਦਹ ਭਾਵ ਮਸੰਦ ਨੂੰ, ਇਸ ਤਰ੍ਹਾਂ ਇਸ ਗੁਰੂ ਕੇ ਸਿੱਖ ਨੇ ਉਸ ਮਸੰਦ ਭਾਵ ਬੁਲਾਕੀ ਦਾਸ ਨੂੰ ਜਾ ਕੇ ਗੁਰੂ ਸਾਹਿਬਾਂ ਦਾ ਹੁਕਮਨਾਮਾ ਦੇ ਦਿੱਤਾ।
ਇਸ ਨੇ ਤਤਕਾਲ ਹਕਾਰੇ,
ਔਰ ਬੁਲਾਕੀ ਦਾਸ ਨੇ ਗੁਰੂ ਦਾ ਹੁਕਮ ਪ੍ਰਾਪਤ ਕਰਕੇ ਕੀ ਕੀਤਾ,
ਦਿਓ ਦਰਬ ਸੁੱਠ ਕਰੋ ਉਚਾਰੇ,
ਬੜੇ ਹੀ ਵਧੀਆ ਕਾਰੀਗਰ ਬੁਲਾਏ ਗਏ, ਉਹਨਾਂ ਨੂੰ ਧਨ ਆਦਿਕ ਦੇ ਕੇ ਕਹਿਆ ਕਿ ਇਸ ਤਰ੍ਹਾਂ ਕਰੋ, ਬਹੁਤ ਹੀ ਵਧੀਆ ਪਾਲਕੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਾਸਤੇ ਬਣਾਈ ਜਾਵੇ।
ਬਹੁਤੇ ਕਾਰੀਗਰ ਲਗਵਾਏ,
ਕਵੀ ਜੀ ਦੱਸਦੇ ਹਨ ਬਹੁਤ ਸਾਰੇ ਕਾਰੀਗਰ ਉਸ ਵਕਤ ਇਸ ਪਾਲਕੀ ਨੂੰ ਬਣਾਉਣ ਵਾਸਤੇ ਲਗਾ ਦਿੱਤੇ ਗਏ।
ਕੰਚਨ ਕਾਂਟਾ ਕੜੀ ਕੜਾਏ,
ਇਸ ਤਰ੍ਹਾਂ ਉਸ ਦੇ ਵਿੱਚ ਕੰਚਨ ਭਾਵ ਸੋਨਾ ਆਦਿਕ ਲਗਾ ਕੇ ਕਈ ਤਰ੍ਹਾਂ ਦੇ ਕਾਂਟੇ ਤੋਂ ਭਾਵ ਡਿਜ਼ਾਈਨ ਪਾਏ ਗਏ, ਫਿਰ ਉਸ ਤੋਂ ਬਾਅਦ ਕੜੇ ਆਦਿਕ ਵੀ ਸੋਨੇ ਦੇ ਬਣਾ ਕੇ ਕਈ ਤਰ੍ਹਾਂ ਦੀ ਉਸ ਦੀ ਰਚਨਾ ਵਧੀਆ ਕੀਤੀ ਗਈ। ਸੋ ਕਿਸ ਤਰ੍ਹਾਂ ਸਤਿਗੁਰੂ ਜੀ ਇਸ ਪਾਲਕੀ ਨੂੰ ਕਿਉਂ ਬਣਾਇਆ, ਇਸ ਦਾ ਭਾਵ ਕੀ ਸੀ, ਕੀ ਇਸ ਦੇ ਵਿੱਚ ਬੈਠ ਕੇ ਉਹ ਵਿਚਰਨਗੇ ਕਿਤੇ ਜਾਂ ਕੋਈ ਹੋਰ ਕੌਤਕ ਕਰਨਗੇ, ਇਹ ਆਪ ਦੇ ਚਰਨਾਂ ਵਿੱਚ ਫਿਰ ਅਰਜ਼ ਕਰਾਂਗੇ। ਹੋਈਆਂ ਭੁੱਲਾਂ ਦੀ ਮਾਫੀ ਦੇਣਾ, ਸਤਿਗੁਰੂ ਪਾਤਸ਼ਾਹ ਜੀ ਨੂੰ ਧੰਨ ਕਹੀਏ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।